ਵੱਟੀਆਂ ਲਾ ਦੇ ਲਹਿਰਾਂ ਤੋੜ ਦੇ ਵੱਟੀਆਂ ਕੋਈ ਤੱਤੀ ਕੋਈ ਠੰਡੀ ਕੋਈ ਮਿੱਠੀ ਕੋਈ ਕਰਾਰੀ
ਸ਼ੁਕਰ ਹੈ ਸ਼ੁਕਰ ਹੈ
ਸ਼ੁਕਰ ਨਹੀਂ ਮੇਰੇ ਖਿਆਲ ਨਾਲ ਸੋਮਵਾਰ ਅੱਜ
ਵੀਰ ਵੀਰ
ਫੇਰ ਵੀਰ ਮੈਂ ਕਹਿਣ ਡਿਆ ਸੋਮਵਾਰ ਅੱਜ
ਉਹ ਵੀਰ ਮਤਲਬ ਭਰਾ ਸਮਝਿਆ ਹੋਰ ਸੁਣਾ ਸਭ ਕੁਛ ਮੰਗਲਾ
ਫੇਰ ਮੰਗਲ ਉਹ ਮੈਂ ਕਹਿਣ ਡਿਆ ਸੋਮਵਾਰ ਅੱਜ ਯਾਰ
ਵਾਕਿਆਈ ਸਿਆਣਿਆ ਸੱਚੀ ਕਿਹਾ ਦੁੱਧ ਤੇ ਬੁੱਧ ਫੜਦਿਆਂ ਦੇਰ ਨਹੀਂ ਲੱਗਦੀ
ਫੇਰ ਬੁੱਧ ਉਹ ਮੈਂ ਕਹਿਣ ਡਿਆ ਸੋਮਵਾਰ ਅੱਜ ਯਾਰ
ਉਹ ਕੋਈ ਚੰਗੀ ਗੱਲ ਵੀ ਕਰਨੀ ਆ ਕਿ ਏਦਾਂ ਦੀਆਂ ਗੱਲਾਂ 'ਚ ਹਫ਼ਤਾ ਪੂਰਾ ਕਰਦਾ ਈ
ਚੰਗੀ ਗੱਲ ਤੇ ਮੈਂ ਸੋਚਿਆ ਕਿ ਚੰਗੇ ਬੰਦੇ ਨਾਲ ਹੀ ਕੀਤੀ ਜਾਏ ਤੇਰੇ ਨਾਲ ਹੀ ਕਰ ਲੈਨੇ ਕਰ ਸ਼ੁਰੂ
ਸ਼ੁਰੂ ਕੀ ਮੈਂ ਤੈਨੂੰ ਜੁਗਨੀ ਸੁਣਾਉਣ ਲੱਗਾ ਉਹ ਮੈਂ ਤੇ ਵੈਸੇ ਪੁੱਛਿਆ ਵੀ ਅੱਜ ਕੱਲ ਦਿਸਦਾ ਹੀ ਨਹੀਂ ਤੇਰੇ ਦਰਸ਼ਨ ਹੀ ਬੜੇ ਮਹਿੰਗੇ ਹੋ ਗਏ ਨੇ
ਮਹਿੰਗੇ ਹੋ ਗਏ ਨੇ ਦਰਸ਼ਨ ਤੇ ਤੂੰ ਫਾਈਨਾਂਸ ਕਰਾ ਲੈ ਕਿਸ਼ਤਾਂ ਤੇ ਕਰੋ ਦਰਸ਼ਨ
ਦਰਸ਼ਨ ਵੀ ਫਾਈਨਾਂਸ ਹੁੰਦੇ ਨੇ
ਤੂੰ ਵੇਖੀ ਚੱਲ ਹੋਣਗੇ ਕੋਈ ਟਾਈਮ ਹੁੰਦਾ ਸੀ ਬੰਦਾ ਸਕੂਟਰ ਲੈਣ ਦਾ ਸੁਪਨਾ ਨਹੀਂ ਸੀ ਲੈ ਸਕਦਾ ਤੇ ਹੁਣ ਜੇ ਤੁਹਾਨੂੰ ਕਿਤੇ ਕਾਰ ਲੈਣ ਦਾ ਸੁਪਨਾ ਵੀ ਆ ਜੇ ਨਾ ਤੇ ਅੱਖ ਖੋਲਦਿਆਂ ਨੂੰ 20 ਕੰਪਨੀਆਂ ਤੁਹਾਡੇ ਸਿਰਾਣੇ ਖਲੋਤੀਆਂ ਹੁੰਦੀਆਂ ਭਾਜੀ ਹੁਣੇ ਤੁਸੀਂ ਇਹ ਜਿਹੜਾ ਕਾਰ ਲੈਣ ਦਾ ਸੁਪਨਾ ਵੇਖ ਰਹੇ ਸੀ ਨਾ ਉਹ ਕਾਰ ਸਾਡੇ ਕੋਲੋਂ ਫਾਈਨਾਂਸ ਕਰਾਉਣੀ ਆ ਤੁਸੀਂ
ਵਾਕਿਆ ਕੁਕੀ ਪਾ ਅੱਜ ਕੱਲ੍ਹ ਤਾਂ ਕਾਰ ਫਰਿੱਜ ਟੀਵੀ ਮੋਟਰ ਗੱਡੀਆਂ ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਵੀ ਫਾਈਨਾਂਸ ਹੋਣ ਲੱਗ ਪਈ ਆ
ਤੂੰ ਹੌਸਲਾ ਨਾ ਛੱਡੀ ਛੜਿਆ ਹੁਣ ਤੇ ਵਿਆਹ ਵੀ ਫਾਈਨਾਂਸ ਹੋਇਆ ਕਰਨਗੇ ਕਿਸੇ ਮਾਤੜ ਬੰਦੇ ਦੇ ਘਰ ਜਾ ਕੇ ਪੁੱਛਣਾ ਭਾਬੀ ਜੀ ਨਜ਼ਰ ਨਹੀਂ ਆ ਰਹੇ ਉਹਨੇ ਅੱਗੋਂ ਕਹਿਣਾ ਯਾਰ ਉਹ ਦਰਅਸਲ ਵਿਆਹ ਦੀ ਕਿਸ਼ਤ ਨਹੀਂ ਸੀ ਦਿੱਤੀ ਗਈ ਤੇ ਵੋਟੀ ਬੈਂਕ ਵਾਲਿਆਂ ਨੇ ਜ਼ਬਤ ਕਰ ਲਈ ਬੱਚੇ ਵੀ ਨਜ਼ਰ ਨਹੀਂ ਆ ਰਹੇ ਉਹ ਯਾਰ ਉਹ ਦਰਅਸਲ ਵਿਆਜ ਬੜਾ ਬਣ ਗਿਆ ਸੀ ਅਗਲੇ ਬੱਚੇ ਵੀ ਨਾਲ ਹੀ ਲੈ ਗਏ ਤੇਰੇ ਵਰਗੇ ਪੱਕੜ ਛੜਿਆਂ ਨੇ ਬੈਂਕ ਵਾਲਿਆਂ ਕੋਲ ਗੇੜੇ ਮਾਰ ਮਾਰ ਕੇ ਮੱਤ ਮਾਰੀ ਹੋਣੀ ਬੈਂਕ ਵਾਲਿਆਂ ਦੀ
ਮੈਨੇਜਰ ਸਾਹਿਬ ਕੋਈ ਰਿਕਵਰੀ ਦੀ ਜ਼ਬਤ ਕੀਤੀ ਹੋਈ ਕੋਈ ਵਧੀਆ ਜੀ ਵੋਟੀ ਆਏ ਤਾਂ ਦੱਸਿਓ ਵਾਧਾ ਘਾਟਾ ਕਰ ਲਵਾਂਗੇ
ਕਿਸੇ ਬਾਗ ਬਗੀਚੇ ਦੀ ਗੁੱਠ 'ਚ ਬੈਠੇ ਆਸ਼ਿਕ ਤੇ ਮਹਿਬੂਬਾ ਰੋਣ ਡਏ ਹੋਣੇ ਨੇ
ਸੋਹਣਿਆ ਤੇਰਾ ਮੇਰਾ ਵਿਆਹ ਸ਼ਾਇਦ ਉਸ ਰੱਬ ਸੱਚੇ ਨੂੰ ਮਨਜ਼ੂਰ ਨਹੀਂ ਸੀ
ਨਹੀਂ ਹੀਰੀਏ ਰੱਬ ਸੱਚੇ ਨੂੰ ਤਾਂ ਖਰੇ ਮਨਜ਼ੂਰ ਹੀ ਸੀ ਆ ਬੈਂਕ ਵਾਲਿਆਂ ਨੇ ਮਨਜ਼ੂਰ ਕੀਤਾ
ਵਾਕਿਆ ਕੁੱਕੀ ਪਾ ਦੁਨੀਆ ਦਾ ਖਾਲੀ ਇਹਨਾਂ ਕਿਸ਼ਤਾਂ ਵਿਆਜਾਂ ਮਹਿੰਗਾਈ ਤੇ ਟੈਕਸਾਂ ਨੇ
ਉਹ ਹੌਲੀ ਬੋਲੋ ਮਰਵਾ ਨਾ ਦਈ ਕਿਤੇ
ਕਿਉਂ
ਨਵੇਂ ਬਜਟ ਆਏ ਨੇ ਕੀ ਪਤਾ ਟੈਕਸ ਦੀ ਗੱਲ ਕਰਨ ਤੇ ਵੀ ਕੋਈ ਟੈਕਸ ਲੱਗਾ ਹੋਵੇ
ਟੈਕਸਾਂ ਨੇ ਤੇ ਲਹੂ ਪੀ ਲਿਆ ਉੱਠਣ ਬਹਿਣ ਖਾਣ ਪੀਣ ਜਾਗਣ ਸੌਣ ਹੱਸਣ ਰੋਣ ਨਹਾਉਣ ਧੋਣ ਲੜਨ ਲੜਾਉਣ ਮਰਨ ਮਰਾਉਣ ਜੰਮਣ ਜਮਾਉਣ ਹਰ ਚੀਜ਼ ਤੇ ਟੈਕਸ ਲਾਈ ਜਾਂਦੀ ਸਰਕਾਰ
ਵਾਕਈ ਕੋਈ ਪਤਾ ਨਹੀਂ ਕੱਲ੍ਹ ਨੂੰ ਸਾਹ ਲੈਣ ਤੇ ਵੀ ਟੈਕਸ ਲੱਗ ਜੇ ਮਾੜੇ ਘਰਾਂ 'ਚ ਮਾਂ ਪਿਓ ਬੱਚਿਆਂ ਨੂੰ ਸਮਝਾਉਣ ਡਏ ਹੋਣੇ ਆ
ਬੇਟੇ ਮਹਿੰਗਾਈ ਬੜੀ ਹੈ ਪੁੱਤ ਟੈਕਸ ਬੜਾ ਪੈਂਦਾ ਬੱਚੇ ਲੰਮੇ ਲੰਮੇ ਸਾਹ ਲਿਆ ਕਰੋ
ਇੱਕ ਹੋਰ ਵਿਚਾਰਾ ਕਲਪਣ ਡਿਆ ਹੁਣ ਬੀਜੀ ਦੀ ਤਬੀਅਤ ਬਹੁਤ ਖਰਾਬ ਰਹਿੰਦੀ ਯਾਰ ਸਾਹ ਬੜਾ ਚੜ੍ਹਦਾ ਉਹਨਾਂ ਨੂੰ ਉਹਨਾਂ ਖਰਚਾ ਦਵਾਈਆਂ ਤੇ ਨਹੀਂ ਆਉਂਦਾ ਜਿੰਨਾ ਟੈਕਸ ਤਾਰਨ ਡਏ ਉਹ ਲਿਆ ਕੋਈ ਪਤਾ ਨਹੀਂ ਕੱਲ੍ਹ ਨੂੰ ਉੱਚੀ ਬੋਲਣ ਤੇ ਵੀ ਟੈਕਸ ਲੱਗ ਜੇ ਫਿਰ ਗਲੀ ਮਹੱਲਿਆਂ 'ਚ ਲੜਾਈਆਂ ਵੀ ਏਦਾਂ ਹੋਇਆ ਕਰਨਗੀਆਂ
ਨਿਕਲ ਪਾਰ ਵੱਡਿਆ ਬਦਮਾਸ਼ਾ ਨਿਕਲ ਲਗਾਵਾ ਵੱਡਾ ਸਾਂ ਤੋਂ ਭਾਲੇ ਜਿਹੜੀ ਲੱਤ ਭੰਨਣੀ ਮੇਰੀ
ਲੜਦੇ ਲੜਦੇ ਕਿਸੇ ਦੀ ਮਾਸਾ ਉੱਚੀ ਆਵਾਜ਼ ਨਿਕਲ ਜਾਣੀ ਹੈ ਤੇ ਘਰ ਵਾਲੀ ਨੇ ਫੱਟ ਚੂੰਡੀ ਵੱਢਣੀ ਹੈ
ਉਹਨੂੰ ਤੇ ਆਖਰ ਚੜੀ ਤੁਸੀਂ ਕਿਉਂ ਉੱਚੀ ਬੋਲ ਬੋਲ ਕੇ ਟੈਕਸ ਪਾਉਂਦੇ ਹੋ
ਉੱਚਾ ਗਾਉਣ ਵਾਲੇ ਸਿੰਗਰ ਵੀ ਵਿਚਾਰੇ ਬਹਿ ਬਹਿ ਕੇ ਗਜ਼ਲਾਂ ਗਾਉਣ ਡਏ ਹੋਣੇ ਅਖ ਜੀ ਉਨੀ ਕਮਾਈ ਨਹੀਂ ਯਾਨੀ ਉਹਨੇ ਪ੍ਰੋਗਰਾਮ ਨਹੀਂ ਪੈਂਦੇ ਜਿੰਨੇ ਟੈਕਸ ਪੈ ਜਾਂਦੇ ਨੇ ਕੁਲਦੀਪ ਮਾਨਕ ਸਾਹਿਬ ਨੂੰ ਵੀ ਫਿਰ ਕਲੀਆਂ ਦਾ ਨਹੀਂ ਗਜ਼ਲਾਂ ਦਾ ਬਾਦਸ਼ਾਹ ਹੀ ਕਿਹਾ ਕਰਨਗੇ ਸੁਰਿੰਦਰ ਛਿੰਦੇ ਤੇ ਰੋਜ਼ ਛਾਪਾ ਪੈਣਾ ਦੁਰਗੇ ਰੰਗੀਲੇ ਨੇ ਤੇ ਵਿਚਾਰੇ ਨੇ ਜੇਲ੍ਹ 'ਚ ਹੀ ਰਹਿਣਾ ਨਾ ਤੇ ਇੰਨੇ ਟੈਕਸ ਭਾਰ ਹੁੰਦੇ ਜਿੰਨਾ ਉੱਚੀ ਗਾਉਂਦਾ
ਯਾਰ ਕੁੱਕੀ ਕਹਿਣ ਦਾ ਮਤਲਬ ਜੇ ਕੱਲ੍ਹ ਨੂੰ ਹੱਸਣ 'ਤੇ ਵੀ ਟੈਕਸ ਲੱਗਣ ਲੱਗ ਪਿਆ ਫੇਰ
ਬਸ ਫਿਰ ਸਾਡੀਆਂ ਕੈਸਟਾਂ 'ਤੇ ਵਿਕਣੀਆਂ ਬੰਦ ਲੋਕਾਂ ਨੇ ਕਹਿਣਾ ਉਹ ਸਾਡੀ ਮੱਤ ਮਾਰੀ 40-50 ਦੀ ਕੈਸਟ ਲੈ ਕੇ ਉਤੋਂ 400-500 ਟੈਕਸ ਪਵਾ ਬਈਏ ਹੱਸ ਹੱਸ ਕੇ ਹੈਂ ਫਿਰ ਕਿਸੇ ਮਾੜੀ ਕੈਸਟ ਤੇ ਲੋਕਾਂ ਨੇ ਬੜੇ ਖੁਸ਼ ਹੋਣਾ ਹੀ ਉਹ ਚੱਲ ਭਰਾਵਾ 40-50 ਰੁਪਏ ਕੈਸਟ ਦੀ ਖਰਾਬ ਹੋਏ ਨਾ ਮਾਸਾ ਨਹੀਂ ਉਹ ਹਾਸਾ ਆਇਆ ਟੈਕਸ ਸਾਰਾ ਹੀ ਬਚ ਗਿਆ
ਹੱਸਣ ਦਾ ਟੈਕਸ ਤਾਂ ਵੈਸੇ ਕਿਸੇ ਵਿਰਲੇ ਟਾਵੇਂ ਨੂੰ ਹੀ ਪੈਣਾ ਜਿੱਦਾਂ ਦੀ ਟੈਨਸ਼ਨ ਭਰੀ ਤੇ ਫਾਸਟ ਲਾਈਫ ਹੋ ਗਈ ਆ ਹੱਸਣ ਦੀ ਲੋਕਾਂ ਕੋਲ ਵਿਹਲ ਹੀ ਕਿੱਥੇ ਰਹਿ ਗਈ ਹੈ ਇਸ ਬਿਜ਼ੀ ਤੇ ਹਾਈਟੈਕ ਹੋ ਗਈ ਜ਼ਿੰਦਗੀ ਦੇ ਧਰਮ ਨਾਲ ਮਹਿਣੇ ਹੀ ਬਦਲ ਗਏ ਨੇ
ਹੁਣ ਤੇ ਤੂੰ ਵੇਖੀ ਚੱਲ ਭੋਲਿਆ ਬੱਚਿਆਂ ਦੀ ਏ ਬੀ ਸੀ ਚੇਂਜ ਹੋ ਜਾਣੀ ਹੈ ਭੁੱਲ ਜਾ ਏ ਐਪਲ ਬੀ ਬੈਟ ਤੇ ਸੀ ਕੈਟ ਹੁਣ ਤੇ ਬੱਚੇ ਬੋਲਿਆ ਕਰਨਗੇ ਏ ਏਅਰਟੈਲ ਬੀ ਬੀ ਐਸ ਐਨ ਐਲ ਸੀ ਕਨੈਕਟ ਡੀ ਡਾਊਨਲੋਡ ਈ ਈਮੇਲ ਐਫ ਫੈਕਸ ਆਰ ਰਿੰਗ ਟੋਨ ਡਬਲਯੂ ਵੈਬਸਾਈਟ ਐਸ ਸਿਮ ਕਾਰਡ ਜ਼ੈਡ ਜ਼ੂਮ
ਕਿਆ ਏ ਬੀ ਸੀ ਬਣਾਈ ਹੈ ਕੁਕੀ ਪਾ
ਇਹ ਤੇ ਅਜੇ ਤੈਨੂੰ ਮੈਂ ਕੱਟ ਸ਼ਾਰਟ ਸੁਣਾਈ ਹੈ ਆਈ ਇੰਟਰਨੈਟ ਪੀ ਪ੍ਰਿੰਟਰ ਤੇ ਵਾਈ yahoo.com ਤੇ ਅਜੇ ਮੈਂ ਦੱਸਿਆ ਹੀ ਨਹੀਂ
ਆਹੋ ਇਹ ਤੇ ਰਹਿ ਗਿਆ ਸੀ
ਰਹਿਣ ਨੂੰ ਤੇ ਵੈਸੇ ਜੀ ਗਲੋਬਲ ਐਚ ਹੱਚ ਐਲ ਲੈਮੀਨੇਸ਼ਨ ਕਿਉਂ ਕੀ ਕਾਰਡ ਵੀ ਰਹਿ ਗਿਆ ਸੀ।
ਪਤਾ ਨਹੀਂ ਘੁੱਗੀ ਪਾ ਬੰਦਾ ਸਾਇੰਸ 'ਚ ਵੜਦਾ ਜਾ ਰਿਹਾ ਕਿ ਸਾਇੰਸ ਬੰਦੇ 'ਚ।
ਵੈਸੇ ਵਾਰੇ ਵਾਰੇ ਜਾਈਏ ਜੀ ਸਾਇੰਸ ਦੀਆਂ ਤਰੱਕੀਆਂ ਦੇ। ਆਹ ਫੋਰਨ 'ਚ ਜਿਹੜਾ ਮੈਂ ਸਿਸਟਮ ਵੇਖ ਕੇ ਆਇਆ ਨਾ, ਕਾਰਾਂ 'ਚ ਆਇਆ ਹੀ ਨਵਾਂ ਸਿਸਟਮ, ਨੈਵੀਗੇਸ਼ਨ ਸਿਸਟਮ।
ਨੈਵੀਗੇਸ਼ਨ ਸਿਸਟਮ ਇਹ ਕੀ ਹੁੰਦਾ?
ਬਸ ਤੁਸੀਂ ਕਾਰ 'ਚ ਬਹਿ ਕੇ ਉਹਦੇ 'ਚ ਲੱਗੇ ਕੰਪਿਊਟਰ 'ਚ ਐਡਰੈਸ ਪਾ ਦਿਓ ਵੀ ਤੁਸੀਂ ਅਮਰੀਕਾ ਕਨੇਡਾ ਦੀ ਕਿਹੜੀ ਸਟੇਟ ਦੇ, ਕਿਹੜੇ ਸ਼ਹਿਰ ਦੇ, ਕਿਹੜੇ ਮਹੱਲੇ ਦੀ, ਕਿਹੜੀ ਗਲੀ ਦੇ, ਕਿਹੜੇ ਘਰ ਜਾਣਾ। ਕੰਪਿਊਟਰ ਨੇ ਤੁਹਾਨੂੰ ਬੋਲ ਬੋਲ ਕੇ ਟਿਕਾਣੇ 'ਤੇ ਲੈ ਜਾਣਾ। ਮਤਲਬ ਜੇ ਕਿਤੇ ਗਲਤ ਵੀ ਮੁੜ ਗਏ ਤਾਂ ਕੰਪਿਊਟਰ ਨੇ ਤੁਹਾਨੂੰ ਇਹ ਵੀ ਦੱਸ ਦੇਣਾ ਵੀ ਤੁਸੀਂ ਗਲਤ ਮੁੜ ਗਏ ਹੋ ਅਤੇ ਫਲਾਣੀ ਥਾਂ ਤੋਂ ਗੱਡੀ ਮੋੜ ਕੇ ਲਿਆਓ। ਨਾਲ ਹੀ ਕੰਪਿਊਟਰ ਨੇ ਤੁਹਾਨੂੰ ਤਿਆਰ ਵੀ ਕਰੀ ਜਾਣਾ ਵੀ ਆਹ ਸਟਰੀਟ ਆਪਾਂ ਹੁਣ ਮੁੜਨੀ ਹੈ ਅਤੇ ਤਿਆਰ ਹੋ ਜਾਓ ਮੁੜਨ ਵਾਸਤੇ। ਮਤਲਬ ਕਿ ਤੁਸੀਂ ਸੱਤ ਬਗਾਨੇ ਸ਼ਹਿਰ ਵੀ ਜਾਣਾ ਹੋਵੇ ਨਾ, ਬਿਨਾਂ ਕਿਸੇ ਕੋਲੋਂ ਪੁੱਛਿਆ ਐਨ ਸਿੱਧਾ ਟਿਕਾਣੇ ਜਾ ਕੇ ਬ੍ਰੇਕ ਮਾਰੋਗੇ ਤੁਸੀਂ।
ਵਾਹ ਬਈ ਵਾਹ, ਕਮਾਲ ਆ। ਇਹ ਸਿਸਟਮ ਇੱਥੇ ਆਪਣੀਆਂ ਕਾਰਾਂ 'ਚ ਨਹੀਂ ਲੱਗ ਸਕਦਾ?
ਅੱਛਾ, ਪਰ ਹਾਂ ਕਿਤੇ ਰੱਬ ਦਾ ਨਾਂ ਲੈ, ਇੱਥੇ ਵੈਸੇ ਕੋਈ ਸਿਸਟਮ ਹੈ ਨਹੀਂ ਤਾਂ ਕਾਰਾਂ ਦੇ ਕੰਪਿਊਟਰ 'ਚ ਕੀ ਪਾ ਦਈਏ? ਹੈਂ, ਇੱਥੇ ਕਾਰਾਂ ਦਾ ਕੰਪਿਊਟਰ ਕੀ ਦੱਸੇਗਾ ਵੀ ਇੱਥੋਂ ਨਹਿਰੋ ਨਹਿਰ ਸਿੱਧੇ ਹੋ ਜਾਓ, ਉਹ ਟੁੱਟੇ ਜੇ ਟਰਾਂਸਫਾਰਮਰ ਦੇ ਉੱਪਰ ਦੀ ਹੋ ਜਾਇਓ, ਅੱਗੇ ਇੱਕ ਚਿੱਟੀ ਜਿਹੀ ਗਾਂ ਬੰਨੀ ਹੋਏਗੀ ਡੱਬ ਖੜੱਬੀ ਵੱਛੀ ਵਾਲੀ, ਉੱਥੋਂ ਖੱਬੇ ਮੁੜ ਜਾਇਓ, ਪਾਨਾਂ ਵਾਲੇ ਖੋਖੇ ਤੋਂ ਸੱਜੇ ਛੱਪੜ ਦੇ ਨਾਲ ਨਾਲ ਕੱਚੇ ਕੱਚੇ ਹੋ ਜਾਇਓ, ਆਹ ਪਿੱਪਲ ਲੰਘ ਕੇ ਪ੍ਰਾਇਮਰੀ ਸਕੂਲ ਤੋਂ ਅੱਗੇ ਕੂੜੇ ਦੇ ਵੱਡੇ ਵੱਡੇ ਢੇਰ ਤੋਂ ਮੁੜ ਜਾਇਓ, ਸਾਹਮਣੇ ਘਰ ਹੈ। ਉਦਣ ਕਿਤੇ ਕਿਸੇ ਮੰਤਰੀ ਸਾਹਿਬ ਨੇ ਆਉਣਾ ਹੋਵੇ, ਕੂੜਾ ਚੁੱਕਿਆ ਗਿਆ ਹੋਵੇ
ਤੇ ਕਾਰ ਵਿਚਾਰੀ ਬੌਂਦਲੀ ਫਿਰੇ ਵੀ ਹੁਣ ਕਿੱਧਰ ਨੂੰ ਜਾਵਾਂ।
ਵੈਸੇ ਕੁਗੀ ਆਪਣੇ ਇੱਥੇ ਟ੍ਰੈਫਿਕ ਦਾ ਜੋ ਹਾਲ ਆ, ਕਾਰਾਂ ਬੱਸਾਂ ਟਰੱਕ ਸਕੂਟਰ ਉਦਾਂ ਹੀ ਸੜਕਾਂ ਤੇ ਬੌਂਦਲੇ ਫਿਰਦੇ ਨੇ।
ਕੁਛ ਕੁਛ ਨਾ ਭਰਾਵਾ, ਨੀ ਨੂੰ ਬੋਲਾ ਕੜੀ ਸੀ ਫਿਰਦਾ ਹੀ। ਟ੍ਰੈਫਿਕ ਸਿਸਟਮ ਦਾ ਓਨਾ ਕਸੂਰ ਨਹੀਂ ਹੋ ਜਿੰਨਾ ਲੋਕਾਂ ਦਾ ਆਪਣਾ ਕਸੂਰ। ਆਪਣੀਆਂ ਸੜਕਾਂ ਤੇ ਹਰ ਵੇਲੇ ਦੋ ਹੀ ਚੀਜ਼ਾਂ ਸੁਣਦੀਆਂ ਨੇ, ਜਾਂ ਗੱਡੀਆਂ ਦੇ ਹਾਰਨ ਤੇ ਜਾਂ ਅੰਨਾ ਹੋ ਗਿਆ। ਉਹ ਤੂੰ ਅੰਨਾ ਹੋਇਆ ਤੈਨੂੰ ਨਹੀਂ ਦੱਸਦਾ, ਇੱਕ ਦੂਜੇ ਨੂੰ ਅੰਨਾ ਦੱਸਣ ਦੇ ਹੁੰਦੇ ਨੇ, ਇਹ ਨਹੀਂ ਪਤਾ ਹੈ ਦੋਵੇਂ ਅਕਲ ਦੇ ਅੰਨੇ ਨੇ। ਘਰੋਂ ਭਾਵੇਂ ਘੰਟਾ ਲੇਟ ਤੁਰਨ, ਟ੍ਰੈਫਿਕ ਲਾਈਟਾਂ 'ਤੇ ਇੱਕ ਮਿੰਟ ਨਹੀਂ ਰੁਕਿਆ ਜਾਂਦਾ, ਗੇਅਰ ਪਾ ਕੇ ਰੇਸ ਦੇ ਕੇ ਪੂਰੀ ਤਿਆਰੀ 'ਚ ਖੜ੍ਹੇ ਹੁੰਦੇ ਨੇ, ਹਵਾ 'ਚ ਗਾਲਾਂ ਕੱਢੀ ਜਾਣਗੇ। ਉਹ ਕਰ ਦਿਓ ਲਾਈਟ ਹਰੀ ਹੁਣ, ਉਹ ਕਰ ਦਿਓ ਯਾਰ ਹਰੀ, ਟੇਮੂ ਹੋ ਜਾ ਹਰੀ ਹੁਣ।
ਮੈਂ ਕਈ ਵੇਖੇ ਸਕੂਟਰ ਮੋਟਰਸਾਈਕਲ ਐਂ ਟੇਢੇ ਮੇਢੇ ਹੋ ਕੇ ਚਲਾਉਣਗੇ, ਉਹ ਜਿਵੇਂ ਹਾਕੀ ਵਾਲੇ ਗੇਂਦ ਲੈ ਕੇ ਨਹੀਂ ਦੌੜਦੇ ਗੋਲ ਕਰਨ ਵਾਸਤੇ।
ਬਸ ਫਿਰ ਜਿੱਥੇ ਮਾੜਾ ਜਿਹਾ ਫਾਊਲ ਹੋ ਗਿਆ, ਰੱਬ ਵੀ ਰੈੱਡ ਕਾਰਡ ਵਿਖਾ ਕੇ ਦੁਨੀਆ ਦੀ ਗੇਮ 'ਚੋਂ ਬਾਹਰ ਕਰ ਦਿੰਦਾ। ਇਹ ਜਿਹੜੇ ਬਹੁਤੇ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਹੀ ਨਾ, ਇਹ ਮੈਂ ਵੇਖੇ ਨਾ ਫਿਰ ਸਾਰੀ ਜ਼ਿੰਦਗੀ ਟੇਢੇ ਮੇਢੇ ਹੋ ਕੇ ਤੁਰਦੇ ਨੇ। ਕੁੜੀਆਂ ਦੇ ਕਾਲਜ ਛੁੱਟੀ ਹੋਵੇ ਨਾ ਤੇ ਸੜਕ 'ਤੇ ਇਹਨਾਂ ਸ਼ੋਹਦਿਆਂ ਦਾ ਰਸ਼ ਵੇਖਣ ਵਾਲਾ ਹੁੰਦਾ ਹੈ। ਮੁੱਖ ਮੰਤਰੀ ਦੇ ਕਾਫਲੇ ਨਾਲ ਇੰਨੀਆਂ ਗੱਡੀਆਂ ਨਹੀਂ ਉਹ ਚੱਲਦੀਆਂ ਜਿੰਨੇ ਸਕੂਟਰ ਮੋਟਰਸਾਈਕਲ ਇੱਕ ਕੁੜੀ ਦੀ ਸਕੂਟਰੀ ਨਾਲ ਚੱਲਣ ਡੇ ਹੁੰਦੇ ਨੇ। ਇੱਥੇ ਜ਼ਿੰਮੇਵਾਰ ਹੁੰਦੇ ਨੇ, ਸਵੇਰੇ ਘਰੋਂ ਲੈ ਕੇ ਆਉਂਦੇ ਨੇ ਤੇ ਸ਼ਾਮੀ ਘਰ ਛੱਡ ਕੇ ਆਉਂਦੇ ਨੇ ਅਗਲੇ। ਕਈ ਮੈਂ ਸਿਆਣੇ ਬਿਆਣੇ ਬੰਦੇ ਵੇਖੇ ਨੀ, ਦਾਨੇ ਬਰਦਾਨੇ ਬੰਦੇ, ਸੜਕਾਂ ਬਾਜ਼ਾਰਾਂ 'ਚ ਆਪਣੇ ਡਰਾਈਵਰ ਨੂੰ ਕਹਿਣ ਡੇ ਹੁੰਦੇ ਆ, ਉਹ ਜਿੱਥੇ ਨੋ ਪਾਰਕਿੰਗ ਲਿਖਿਆ ਨਾ ਉੱਥੇ ਲਾ ਦੇ ਗੱਡੀ ਵਿਹਲੀ ਪਈ ਥਾਂ।
ਰੇਲਵੇ ਫਾਟਕਾਂ 'ਤੇ ਵੇਖ ਲਓ, ਇੱਕ ਲਾਈਨ ਲੱਗੀ ਹੁੰਦੀ ਹੈ, ਕੋਈ ਮੇਰੇ ਵਰਗਾ ਸਿਆਣਾ ਆਉਂਦਾ ਆਪਣੀ ਦੂਜੀ ਲਾਈਨ ਬਣਾ ਲੈਂਦਾ, ਜਿਵੇਂ ਪਾਰਟੀ 'ਚੋਂ ਕੱਢਿਆ ਲੀਡਰ ਮਿੰਟ 'ਚ ਆਪਣਾ ਦਲ ਨਹੀਂ ਬਣਾ ਲੈਂਦਾ, ਤੇ ਪਰਿਓਂ ਕੋਈ ਹੋਰ ਆ ਕੇ ਤੀਜੀ ਲਾਈਨ ਬਣਾ ਲੈਂਦਾ, ਤੀਜਾ ਫਰੰਟ।
ਤੇ ਇੱਕ ਇਹਨਾਂ ਸਾਰਿਆਂ ਤੋਂ ਕਾਲਾ ਹੁੰਦਾ ਹੀ, ਉਹ ਸੜਕ ਹੀ ਬੰਦ ਕਰ ਦਿੰਦਾ ਚੌਥੀ ਲਾਈਨ ਬਣਾ ਕੇ, ਬੰਦਾ ਪੁੱਛੋ ਵੀ ਪਰਲੇ ਪਾਸੇ ਵਾਲੇ ਵਿਚਾਰੇ ਵਾਪਸ ਮੁੜ ਜਾਣ। ਜਿਹਨੇ ਫਾਟਕ 'ਤੇ ਸਭ ਤੋਂ ਜ਼ਿਆਦਾ ਅੱਤ ਚੁੱਕੀ ਹੁੰਦੀ ਨਾ ਲੰਘਣ ਦੀ, ਫਾਟਕ ਟੱਪਦਿਆਂ ਹੀ ਗੱਡੀ ਸਾਈਡ 'ਤੇ ਲਾ ਕੇ ਰੇਹੜੀ ਤੋਂ ਲੈ ਕੇ ਸੰਤਰੇ ਛਿੱਲਣ ਡਿਆ ਹੁੰਦਾ। ਪਰ ਇੰਨਾ ਗੁੱਸਾ ਚੜ੍ਹਦਾ ਨਾ, ਜੀ ਕਰਦਾ ਸੰਤਰਿਆਂ ਦੇ ਨਾਲ ਨਾਲ ਇਹਨੂੰ ਵੀ ਛਿੱਲ ਛੱਡੀਏ।
ਓ ਯਾਰ, ਇੱਦਾਂ ਦੀਆਂ ਨਲਾਇਕੀਆਂ ਕਰਨ ਵਾਲਿਆਂ ਨੂੰ ਸਮਝਾਇਆ ਕਿਵੇਂ ਜਾਵੇ?
ਇਹਨਾਂ ਨੂੰ ਹੱਥ ਜੋੜ ਕੇ ਇੱਦਾਂ ਹੀ ਤਰਲਾ ਮਾਰ ਸਕਨੇ ਆ। ਟਰਾਲੀ ਵਾਲਿਆ, ਟਰਾਲੀ ਦੀ ਲਾਜ ਰੱਖ ਲੈ, ਬੰਦਾ ਤੁਰਿਆ ਜਾਂਦਾ ਹੀ ਰਾੜ ਦੇਣਾ, ਉਹ ਸਾਈਡ ਵੇਖਦਾ ਨਹੀਂ, ਕੁੰਡੇ ਲਮਕਦੇ ਨੇ, ਭਲਾ ਮਾਨਸ ਕੋਈ ਗੱਡੀ ਚਾੜ ਦੇਣਾ। ਬੱਸ ਵਾਲਿਆ ਵੇ, ਹੁਣ ਤੇ ਬੱਸ ਕਰਦੇ, ਉਹ ਬੱਸ ਚੱਲੇ ਜਿਵੇਂ ਪਰਲੋ ਆਈ ਹੁੰਦੀ, ਮਿਲੀਆਂ ਭੈਣਾਂ ਜਿਵੇਂ ਸਾਲਾਂ ਬਾਅਦ ਕਿਤੇ, ਇੱਦਾਂ ਟਾਲੀ ਨੂੰ ਜੱਫੀ ਪਾਈ ਹੁੰਦੀ। ਰਿਕਸ਼ੇ ਵਾਲਿਆ, ਉਹ ਕਦੇ ਸੋਚਿਆ ਹੀ ਸਰੀਏ ਪਿੱਛੇ ਤੂੰ ਕਿੰਜ ਲਮਕਾਏ ਹੋਏ ਨੇ, ਯਮ ਰਾਜ ਦੇ ਲੱਗਦਾ ਯਮ ਦੂਤ ਜਿਵੇਂ ਰਕਸ਼ਾ ਕਰਕੇ ਆਏ ਹੋਏ ਨੇ। ਟਰੱਕ ਵਾਲਿਆ, ਰੋਕੀ ਨਾ ਅੱਜ ਮੈਨੂੰ, ਉਹ ਇਹ ਨਾ ਆਖੀ ਬਈ ਇਹ ਕੀ ਕਹਿਣ ਲੱਗਾ, ਘੋੜੋਂ ਜਦੋਂ ਵੀ ਧਰਮ ਨਾਲ ਲੰਘਦਾ ਏ ਇੱਦਾਂ ਲੱਗਦਾ ਥੱਲੇ ਲੈਣ ਲੱਗਾ। ਆਟੋ ਵਾਲਿਆ, ਉਹ ਤੈਨੂੰ ਵੀ ਹੱਥ ਜੋੜੇ, ਬਿਨਾਂ ਹੱਥ ਦਿੱਤਿਆਂ ਹੀ ਮੁੜ ਜਾਣਾ, ਸਵਾਰੀਆਂ ਆਪਣੀ ਵੀ ਸੀਟ 'ਤੇ ਲੱਦ ਕੇ ਤੂੰ ਹੋ ਕੇ ਟੇਢਾ ਜਿਹਾ ਹੈਂਡਲ ਨਾਲ ਜੁੜ ਜਾਣਾ। ਮਾਰੋ ਤਾੜੀਆਂ ਜੇ ਗੱਲ ਜੱਚ ਗਈ ਏ, ਦਿਓ ਸ਼ਾਬਾਸ਼ ਵਾਹ ਵਾਹ ਕਰਕੇ ਨਹੀਂ ਚਾਚੀ ਤੇ ਖਾਓ ਖਸਮਾਂ ਨੂੰ ਜਾਓ ਕਿਸੇ 'ਚ ਵਜੋ ਠਾ ਕਰਕੇ। ਵੈਸੇ ਤੈਨੂੰ ਕੀ ਲੱਗਦਾ ਭੋਲਾ ਸਿਆਂ, ਇਸ ਟ੍ਰੈਫਿਕ ਦੇ ਬੁਰੇ ਹਾਲ 'ਚ ਲੋਕਾਂ ਦਾ ਜ਼ਿਆਦਾ ਕਸੂਰ ਹੈ ਕਿ ਸਰਕਾਰ ਦਾ?
ਵੇਖੋ ਜੀ, ਸਰਕਾਰ ਦਾ ਵੀ ਕਸੂਰ ਹੈ ਤੇ ਲੋਕਾਂ ਦਾ ਵੀ ਕਸੂਰ ਆ।
ਨਹੀਂ, ਇਹਨੂੰ ਮਤਲਬ ਲੋਕੀ ਸੁਧਾਰ ਸਕਦੇ ਆ ਕਿ ਸਰਕਾਰ ਸੁਧਾਰ ਸਕਦੀ?
ਵੇਖੋ ਜੀ, ਲੋਕੀ ਵੀ ਸੁਧਾਰ ਸਕਦੇ ਨੇ ਤੇ ਸਰਕਾਰ ਵੀ।
ਸਦਕੇ ਜਾਵਾਂ ਤੇਰੀਆਂ ਸਲਾਹਾਂ ਦੀ, ਕੋਈ ਇੱਕ ਸਲਾਹ ਨਾ ਦਈ ਪਿਓ ਦਿਆ ਪੁੱਤ। ਬਿਮਾਰੀ ਤੈਨੂੰ ਵੀ ਲੰਮੇ ਪਿੰਡੀ ਦੀਪ ਵਾਲੀ ਹੈ, ਉਹਨੂੰ ਵੀ ਕੋਈ ਸਲਾਹ ਪੁੱਛੋ ਨਾ ਬਈ ਦੀਪ ਸਿਆਂ, ਵਿਆਹ ਲਈ ਪੈਲਸ ਬੁੱਕ ਕਰ ਲਈਏ ਕਿ ਟੈਂਟ ਲਵਾ ਲਈਏ? ਉਹਦੀ ਸਲਾਹ ਅਗੋਂ ਇਹੋ ਹੀ ਹੁੰਦੀ ਹੈ, ਵੇਖ ਲਓ
ਟੈਂਟ ਲਵਾ ਲਓ, ਟੈਂਟ ਕਿਹੜੇ ਮਾੜੇ ਹੁੰਦੇ, ਨਹੀਂ ਤਾਂ ਪੈਲਸ ਕਰ ਲਓ ਉਹ ਵੀ ਠੀਕ।
ਨਹੀਂ ਮਤਲਬ ਫਿਰ ਜੇ ਟੈਂਟ ਲਵਾਈਏ ਤੇ ਵਿਹੜੇ 'ਚ ਲਵਾ ਲਈਏ ਕਿ ਬਾਹਰ ਗਲੀ 'ਚ ਲਵਾ ਲਈਏ?
ਵੇਖ ਲਓ ਵਿਹੜੇ 'ਚ ਲਵਾ ਲਓ, ਉਦਾਂ ਗਲੀ 'ਚ ਵੀ ਨਹੀਂ ਮਾੜੇ।
ਰੋਟੀ ਮੀਟ ਵਾਲੀ ਕਰੀਏ ਕਿ ਵੈਸ਼ਨੋ ਕਰੀਏ?
ਵੇਖ ਲਓ ਵੈਸੇ ਤਾਂ ਵੈਸ਼ਨੋ ਚੰਗੀ ਹੁੰਦੀ ਆ, ਉੱਦਾਂ ਚਾਹੇ ਮੀਟ ਵਾਲੀ ਵੀ ਕਰ ਲਓ ਤਾਂ ਵੀ ਠੀਕ।
ਮਤਲਬ ਉਸ ਬੱਗੇ ਸ਼ੇਰ ਨੇ ਗੱਲ ਕਿਸੇ ਪਾਸੇ ਲੱਗਣ ਨਹੀਂ ਦੇਣੀ।
ਵੈਸੇ ਕਈਆਂ ਨੂੰ ਪ੍ਰੋਬਲਮ ਹੁੰਦੀ ਆ, ਗੱਲ ਕਰਨੀ ਵੀ ਹੈ ਪਰ ਇਸ ਹਿਸਾਬ ਨਾਲ ਕਿ ਅਗਲੇ ਦੇ ਪੱਲੇ ਕੁਝ ਨਾ ਪਵੇ।
ਭਰਾਵਾ ਹੁਣ ਆਪਣੇ ਘਰ ਦੀਆਂ ਚੁਗਲੀਆਂ ਕਰਨ ਨੂੰ ਜੀ ਨਹੀਂ ਉਹ ਕਰਦਾ, ਵਰਨਾ ਗੱਲ ਤੇ ਮੇਰੀ ਮੰਮੀ ਵਾਲੀ ਵੀ ਬੜੀ ਕਮਾਲ ਹੀ। ਮਾਂ ਮੇਰੀ ਟੈਲੀਫੋਨ ਸੁਣ ਕੇ ਭੁੱਲ ਜਾਂਦੀ ਵੀ ਕਿਹਦਾ ਆਇਆ ਸੀ। ਮੈਂ ਸ਼ਾਮ ਨੂੰ ਜਦੋਂ ਘਰ ਆ ਕੇ ਪੁੱਛਣਾ ਨਾ, ਮੰਮੀ ਕੋਲ ਫੋਨ ਤੇ ਨਹੀਂ ਸੀ ਆਇਆ।
ਫੋਨ ਤੇ ਪੁੱਤਰ ਤਿੰਨ ਆਏ ਸੀ।
ਮੰਮੀ ਕਿਹਦਾ ਕਿਹਦਾ ਆਇਆ ਸੀ ਫੋਨ?
ਇੱਕ ਤੇ ਉਹ ਪਤਾ ਨਹੀਂ ਕਿਹਦਾ ਆਇਆ ਸੀ ਪੁੱਤਰ ਸਵੇਰੇ ਸਵੇਰੇ, ਤੇ ਮਗਰੋਂ ਫਿਰ ਕਿਸੇ ਹੋਰ ਦਾ ਆਇਆ ਸੀ ਇੱਕ, ਤੇ ਇਹ ਘਰੇ ਕਿਸੇ ਹੋਰ ਦਾ ਆਇਆ ਸੀ। ਉਹ ਮੈਂ ਕਿਹਾ ਮਾਤਾ ਜੀ ਕਿੱਥੋਂ ਕਿੱਥੋਂ ਆਏ ਸੀ? ਇੱਕ ਤੇ ਪਤਾ ਨਹੀਂ ਪੁੱਤਰ ਕਿੱਥੋਂ ਆਇਆ ਸੀ, ਤੇ ਦੂਜੇ ਨੇ ਘਰੇ ਦੱਸਿਆ ਹੀ ਨਹੀਂ, ਤੇ ਤੀਜਾ ਘਰੇ ਕੀ ਕਹਿੰਦਾ ਵੀ ਕਿੱਥੋਂ ਬੋਲਣਾ ਮੈਂ। ਉਹ ਮੈਂ ਕਿਹਾ ਮਾਂ ਮੇਰੀ ਉਹ ਕੰਮ ਦੱਸਿਆ ਉਹਨਾਂ ਨੇ, ਕੰਮ ਕੀ ਸੀ? ਭਾਅ ਉਹ ਸਵੇਰ ਵਾਲਾ ਤੇ ਉਹ ਪਤਾ ਨਹੀਂ ਕੀ ਕਹਿੰਦਾ ਸੀ, ਤੇ ਦੂਜੇ ਨਾਲ ਮੇਰੀ ਬਹੁਤੀ ਗੱਲ ਹੀ ਨਹੀਂ ਹੋਈ, ਤੇ ਉਹ ਤੀਜੇ ਨੇ ਦੱਸਿਆ ਤੇ ਆਇਆ ਸੀ ਕੰਮ, ਤੇ ਮੈਨੂੰ ਪੁੱਤਰ ਯਾਦ ਨਹੀਂ ਆਉਣ ਡਿਆ।
ਮੈਂ ਕਿਹਾ ਠੀਕ ਹੈ ਮਾਤਾ, ਸਾਰੇ ਹੀ ਸੁਨੇਹੇ ਦੇ ਦਿੱਤੇ ਨਹੀਂ। ਮੰਮੀ ਦੀ ਇਸੇ ਖੂਬੀ ਕਰਕੇ ਮੇਰੇ ਕਈ ਯਾਰ ਦੋਸਤ ਰਿਸ਼ਤੇਦਾਰ ਮੇਰੇ ਨਾਲ ਨਾਰਾਜ਼ ਹੋਏ ਫਿਰਦੇ ਨੇ ਵੀ ਤੇਰੇ ਘਰ ਸੁਨੇਹਾ ਦਈਏ ਤੂੰ ਅੱਗੋਂ ਫੋਨ ਹੀ ਨਹੀਂ ਕਰਦਾ।
ਯਾਰ ਦੋਸਤ ਤਾਂ ਫਿਰ ਮੰਨ ਜਾਂਦੇ ਨੇ, ਆ ਰਿਸ਼ਤੇਦਾਰੀਆਂ ਵਿਟਰ ਜਾਣ ਤੇ ਮੁੜ ਕੇ ਸੂਤ ਨਹੀਂ ਮਾਉਂਦੀਆਂ।
ਸੋਲਾ ਅੰਨੇ ਗੱਲ ਹੀ ਉਹ ਤੇਰੀ ਭਰਾਵਾ, ਕਈ ਖਾਸ ਮੌਕਿਆਂ ਤੇ ਮੈਂ ਵੇਖਿਆ ਰਿਸ਼ਤੇਦਾਰ ਐਵੇਂ ਵਿਟਰਨ ਨੂੰ ਫਿਰਦੇ ਹੁੰਦੇ ਨੇ।
ਐਸਾ ਵਿਆਹ 'ਚ ਬੀਜ ਦਾ ਲੇਖਾ ਪਾਉਂਦੇ ਨੇ ਫਿਰ ਉਹ?
ਵਿਆਹ ਦਾ ਨਾਂ ਨਾ ਲੈ ਭੋਲਾ ਸਿਆ, ਮੈਨੂੰ ਆਪਣਾ ਵਿਆਹ ਚੇਤੇ ਆਉਂਦਾ ਈ।
ਜੱਗ ਹੱਸਦਾ ਫਿਰੇ ਜੀ ਤਨ ਕੱਸਦਾ ਫਿਰੇ, ਹੱਸਦਾ ਫਿਰੇ ਜੀ ਤਨ ਕੱਸਦਾ ਫਿਰੇ,
ਹੱਸਦਾ ਫਿਰੇ ਜੀ ਤਨ ਕੱਸਦਾ ਫਿਰੇ,
ਜੱਗ ਹੱਸਦਾ ਫਿਰੇ ਤੇ ਤਨ ਕੱਸਦਾ ਫਿਰੇ, ਉਹ ਘੁੱਗੀ ਆਪਣੇ
ਆਪਣੇ ਵਿਆਹ ਦਾ ਦੁੱਖ ਦੱਸਦਾ ਫਿਰੇ ਜੀ।
ਭੂਆ ਰੁੱਸ ਕੇ ਆਡੇ ਦੇ ਵੱਲ ਤੁਰ ਗਈ, ਪਤਾ ਲੱਗਾ ਮਾਮੀ ਬੱਚੇ ਲਾ ਕੇ ਮੁੜ ਗਈ। ਪਿੱਛੇ ਮੇਰਾ ਭੱਜਦਾ ਫਿਰੇ ਉਹ ਕੁੱਕੀ ਆਪਣੇ
ਯਾਰ ਘੁੱਗੀ, ਕਈ ਰਿਸ਼ਤੇਦਾਰ ਤੇ ਐਸੇ ਖਚਰੇ ਹੁੰਦੇ ਈ ਜਿਹੜੇ ਜਾਣ ਬੁੱਝ ਕੇ ਅਗਲੇ ਦਾ ਜਲੂਸ ਕੱਢਦੇ।
ਉਹ ਯਾਰ, ਸਾਡੇ ਨੇੜੇ ਸਕੇ ਚਾਚੇ ਨੇ ਰਿਸ਼ਤਾ ਕਰਾਇਆ ਭਤੀਜੀ ਨੂੰ। ਆਖੇ ਮੁੰਡੇ ਵਾਲੇ ਬੜੇ ਸੌਖੇ ਨੇ, ਮੁੰਡਾ ਕੱਲਾ ਕੱਲਾ, ਮੁੰਡੇ ਕੋਲ 20-22 ਟਰੱਕ ਆ। ਕੁੜੀ ਵਾਲਿਆਂ ਦੀਆਂ ਵਾਚਾਂ ਖਿੜ ਗਈਆਂ ਸੁਣ ਕੇ। ਉਹਨਾਂ ਇੱਕੋ ਹੀ ਗੱਲ ਸੁਣੀ ਵੀ ਮੁੰਡੇ ਕੋਲ 20-22 ਟਰੱਕ ਆ। ਉਹਨਾਂ ਠਾਹ ਕਰਦਾ ਠਾਕਾ ਭੇਜਤਾ, ਵਿਆਹ ਦੀ ਤਰੀਕ ਆ ਗਈ, ਕਾਰਡ ਛਾਪ ਕੇ ਆ ਗਏ, ਬਰਾਤ ਆ ਗਈ, ਦੂਜੇ ਦਿਨ ਕੁੜੀ ਰੋਂਦੀ ਰੋਂਦੀ ਵਾਪਸ ਆ ਗਈ। ਆਖੇ ਮੁੰਡੇ ਵਾਲਿਆਂ ਘਰ 'ਤੇ ਭੰਗ ਭੁੱਜਦੀ ਹੈ, ਪੇਕਿਆਂ ਨੂੰ ਪੈ ਗਈਆਂ ਹੱਥਾਂ ਪੈਰਾਂ ਦੀਆਂ ਵੀ ਚਾਚਾ ਤੇ ਤੇਰਾ ਕਹਿੰਦਾ ਸੀ ਮੁੰਡੇ ਕੋਲ 20-22 ਟਰੱਕ ਹੈ। ਕਹਿੰਦੀ ਟਰੱਕ ਤੇ ਸੁੱਖ ਨਾਲ ਇੱਕੋ ਹੀ ਆ, ਟੁੱਟਾ ਜਿਹਾ, ਉਹਦਾ ਨੰਬਰ 20-22 ਹੈ। 3 ਦਿਨ ਸੜਕ ਤੇ ਹੁੰਦਾ, 27 ਦਿਨ ਵਰਕਸ਼ਾਪ 'ਚ, ਉਹਦੇ ਟਾਇਰ ਪਵਾਉਣ ਲਈ ਪੈਸੇ ਲੈਣ ਆਈ ਹਾਂ ਮੈਂ।
ਬਸ ਵਿਚੋਲਿਆਂ ਦੀਆਂ ਇਹਨਾਂ ਹੇਰਾ ਫੇਰੀਆਂ ਤੋਂ ਡਰਦੇ ਮੁੰਡੇ ਕੁੜੀਆਂ ਅੱਜ ਕੱਲ੍ਹ ਆਪਣੀ ਮਰਜ਼ੀ ਨਾਲ ਹੀ ਵਿਆਹ ਸ਼ਾਦੀਆਂ ਕਰਵਾਈ ਜਾਂਦੇ ਆ।
ਨਹੀਂ ਖੈਰ, ਇਹ ਤਾਂ ਇੱਕ ਬੜਾ ਜੈਨੂਨ ਜਿਹਾ ਬਹਾਨਾ ਜਿਹੜਾ ਤੂੰ ਦੱਸਿਆ। ਮੁੰਡੇ ਕੁੜੀਆਂ ਤੇ ਅੱਜ ਕੱਲ੍ਹ ਵੈਸੇ ਹੀ ਬੜੇ ਆਪ ਹੁਦਰੇ ਹੋਏ ਫਿਰਦੇ ਨੇ। ਇੱਕ ਤੇ ਇਸ ਸੋ ਕਾਲਡ ਮਾਡਰਨਿਟੀ ਨੇ ਇਹਨਾਂ ਦੇ ਰਸੇ ਬੜੇ ਖੋਲੇ ਨੇ। ਤੋਂ ਇੱਕ ਨਵਾਂ ਫੈਸਟੀਵਲ ਸ਼ੁਰੂ ਹੋ ਗਿਆ, ਵੈਲੈਂਟਾਈਨ ਡੇ।
ਆਹੋ, ਇਹ ਵੈਲੈਂਟਾਈਨ ਡੇ ਯੰਗ ਮੁੰਡੇ ਕੁੜੀਆਂ ਦੇ ਮੱਛਰਾਂ ਦਾ ਦਿਨ ਹੁੰਦਾ। ਕੁੜੀ ਚਾਂਬਲ ਚਾਂਬਲ ਕੇ ਆਸ਼ਕੀ ਕਰਦੀ ਇਸ ਦਿਨ।
ਮਹੀਨਿਆਂ ਸਾਲਾਂ ਵਧੀ ਟਰਾਈਆਂ ਮਾਰਨ ਦਾ ਕੰਮ ਹੀ ਮੁੱਕ ਗਿਆ। ਵੈਲੈਂਟਾਈਨ ਡੇ ਤੇ ਬੜੀ ਟੌਰ ਨਾਲ ਜਿਹਨੂੰ ਮਰਜ਼ੀ ਜਾ ਕੇ ਫੁੱਲ ਫੜਾਓ। ਜੇ ਅਗਲੀ ਨੇ ਫੁੱਲ ਫੜ ਲਿਆ ਤੇ ਬਾਬੇ ਦੀ ਫੁੱਲ ਕਿਰਪਾ, ਨਹੀਂ ਤਾਂ ਫੁੱਲ ਕਿਸੇ ਅਗਲੀ ਨੂੰ ਫੜਾ ਦਿਓ। ਚੰਗੀਆਂ ਮੂੰਹ ਮੱਥੇ ਲੱਗਦੀਆਂ ਕੁੜੀਆਂ ਸ਼ਾਮ ਤੱਕ ਵਾ ਵਾ 2.5-3 ਕਿਲੋ ਫੁੱਲ ਇਕੱਠੇ ਕਰ ਲੈਂਦੀਆਂ। ਉਹ ਤੇਰੇ ਵਰਗਾ ਮਾਤੜ ਜਿਹਨੂੰ ਸਾਰੀ ਦਿਹਾੜੀ ਕਿਸੇ ਕੁੜੀ ਨੇ ਹੈਲੋ ਵੀ ਨਹੀਂ ਕਹੀ ਹੁੰਦੀ ਨਾ, ਉਹ ਵੀ ਸ਼ਾਮ ਨੂੰ 11 ਦੋਸਤਾਂ 'ਚ ਵਿਆਹ ਕੇ ਫੁਕਰੀਆਂ ਰੇੜਨ ਡਿਆ ਹੁੰਦਾ। ਬਸ ਯਾਰ, ਅੱਜ ਤਾਂ ਸਾਰਾ ਦਿਨ ਵੈਲੈਂਟਾਈਨ ਡੇ 'ਚ ਬਿਜ਼ੀ ਰਹੇ। ਬਸ ਚੱਲ ਸੋ ਚੱਲੀ ਰਹੀ ਅੱਜ।
ਕੁੜੀਆਂ ਵੀ ਪਹਿਲਾਂ ਜਿੰਨੇ ਚਾਅ ਨਾਲ ਵੀਰਾਂ ਲਈ ਰੱਖੜੀਆਂ ਖਰੀਦਦੀਆਂ ਸੀ, ਉਦੋਂ ਕਿਤੇ ਵੱਧ ਚਾਅ ਨਾਲ ਫਰੈਂਡਸ਼ਿਪ ਬੈਂਡ ਖਰੀਦਣ ਦੀਆਂ ਆਉਂਦੀਆਂ ਨੇ।
ਤੇ ਸ਼ਾਮ ਨੂੰ ਹੁੱਬ ਹੁੱਬ ਕੇ ਇੱਕ ਦੂਸਰੀ ਨੂੰ ਦੱਸਣਗੀਆਂ, ਮੈਨੇ ਨਾ ਅੱਜ 8 ਫਰੈਂਡਸ਼ਿਪ ਬੈਂਡ ਲਈਏ ਤੇ ਮੇਰੇ ਤੋਂ 8 ਹੀ ਲੱਗ ਗਏ।
ਵੈਲੈਂਟਾਈਨ ਡੇ ਵਾਲੇ ਦਿਨ ਜਿਹੜੀ ਕੁੜੀ ਸਵੇਰੇ ਲਿਸ਼ਕ ਪੁਸ਼ਕ ਕੇ ਟਿਸ਼ਨ ਮਿਸ਼ਨ ਹੋ ਕੇ ਘਰੋਂ ਨਿਕਲੇ ਨਾ, ਸਮਝੋ ਫੁੱਲ ਇਕੱਠੇ ਕਰਨ ਚੱਲੇ। ਪਰ ਅਸਲ 'ਚ ਉਹਨੂੰ ਇਹ ਨਹੀਂ ਪਤਾ ਵੀ ਉਹ ਇਸ਼ਕ ਦੇ ਫੁੱਲ ਇਕੱਠੇ ਕਰਨ ਨਹੀਂ ਚੱਲੀ, ਆਪਣੀ ਮਾਣ ਮਰਿਆਦਾ, ਸੱਭਿਅਤਾ ਤੇ ਸੱਭਿਆਚਾਰ ਦੇ ਫੁੱਲ ਚੁਗਣ ਚੱਲੀ।
ਕੌਣ ਸਮਝਾਵੇ ਇਹਨਾਂ ਲੋਕਾਂ ਨੂੰ, ਜਿਹੜੇ ਗੋਰਾ ਕਲਚਰ ਦੇ ਪਿੱਛੇ ਅਸੀਂ ਭੱਜੇ ਫਿਰਦੇ ਹਾਂ, ਉਹ ਗੋਰੇ ਤਾਂ ਹੁਣ ਸਾਨੂੰ ਫਾਲੋ ਕਰਦੇ ਫਿਰਦੇ ਨੇ। ਅਸੀਂ ਜਿਮ ਜਾਣ ਲੱਗ ਪਏ ਹਾਂ, ਗੋਰਿਆਂ ਨੇ ਉੱਥੇ ਯੋਗਾ ਸੈਂਟਰ ਖੋਲ੍ਹੇ ਨੇ, ਸਾਡੇ ਮੁੰਡੇ ਕੁੜੀਆਂ ਮਾਈਕਲ ਜੈਕਸਨ ਨੇ ਕਮਲੇ ਕੀਤੇ ਹੋਏ ਨੇ ਅਤੇ ਗੋਰੇ ਉੱਥੇ ਨੁਸਰਤ ਫਤਿਹ ਅਲੀ ਖਾਂ ਦੀਆਂ ਕੈਸਟਾਂ ਲੱਭਣ ਰਹੇ ਹੁੰਦੇ ਨੇ।
ਸਾਡੀਆਂ ਚੰਗੀਆਂ ਭਲੀਆਂ ਕੁੜੀਆਂ ਮੂੰਹ ਦੇ ਗੇਅਰ ਬਦਲ ਬਦਲ ਕੇ ਅੰਗਰੇਜ਼ੀ ਦਾ ਚੂਰਮਾ ਬਣਾਉਣ ਡੀਆਂ ਹੁੰਦੀਆਂ।
ਯੂ ਨੋ, ਹਮਾਰੀ ਨਾ ਕਾਰ ਰਾਸਤੇ ਮੇਂ ਖਰਾਬ ਹੋ ਗਈ, ਵੀ ਪੀਪਲ ਨਾ ਰਿਕਸ਼ਾ ਪੇ ਘੋੜ ਆਏ,
ਮਤਲਬ ਹਿੰਦੀ ਵੀ ਵਾਇਆ ਕਨੇਡਾ ਬੋਲਣਗੀ।
ਅਤੇ ਗੋਰੇ ਪੰਜਾਬੀ ਸਿੱਖਣ ਦੀਆਂ ਕਲਾਸਾਂ ਲਾਉਣ ਡਏ ਨੇ।
ਕਲਾਸਾਂ ਕੀ ਲਾਉਣ ਡਏ ਨੇ, ਕਿਤੇ ਪਿੱਛੇ ਜਿਹਾ ਮੇਰੇ ਨਿਊ ਜਰਸੀ ਵਾਲੇ ਦੋਸਤ ਬੰਟੀ ਗਿਲਜੀਆਂ ਵਾਲੇ ਨੇ ਇੱਕ ਅੰਗਰੇਜ਼ ਮੇਰੇ ਨਾਲ ਭੇਜਿਆ ਅਮਰੀਕਾ ਤੋਂ। ਕਹਿੰਦਾ ਭਾਅ ਜੀ, ਇਹਨੂੰ ਆਪਾਂ ਪੰਜਾਬੀ ਸਿਖਾਉਣੀ ਹੈ। ਮੈਂ ਨਾਲ ਲੈ ਆਉਂਦਾ, ਪਹਿਲੇ ਦਿਨ ਮੈਂ ਉਹਨੂੰ ਬਠਿੰਡੇ ਵੱਲ ਲੈ ਗਿਆ ਪ੍ਰੋਗਰਾਮ 'ਤੇ, ਰਾਹ 'ਚ ਊਂਠ ਵੇਖ ਕੇ ਕਹਿੰਦਾ, ਬੋਤਾ ਵੇਖ ਕੇ, ਬਈ ਇਹਨੂੰ ਤੁਸੀਂ ਕੀ ਕਹਿੰਦੇ ਹੋ? ਮੈਂ ਕਿਹਾ, ਅੰਗਰੇਜ਼ ਜੀ, ਜਿਹਨੂੰ ਤੁਸੀਂ ਅੰਗਰੇਜ਼ੀ 'ਚ ਕੈਮਲ ਕਹਿੰਦੇ ਹੋ ਨਾ, ਅਸੀਂ ਪੰਜਾਬੀ 'ਚ ਉਹਨੂੰ ਊਂਠ ਕਹਿੰਦੇ ਹਾਂ। ਅਗਲੇ ਦਿਨ ਉਹਨੂੰ ਮੈਂ ਫਿਰੋਜ਼ਪੁਰ ਲੈ ਗਿਆ, ਉੱਥੇ ਉਹਨੂੰ ਮੈਂ ਕਪਾਹ ਦਾ ਦੱਸਿਆ, ਇੱਕ ਦਿਨ ਮਾਸੀ ਕੰਤੋ ਦੇ ਅਮਰੂਦਾਂ ਵਾਲੇ ਬਾਗ 'ਚ ਲੈ ਗਿਆ। ਮੈਂ ਕਿਹਾ, ਜਿਹਨੂੰ ਤੁਸੀਂ ਗੁਆਵਾ ਕਹਿੰਦੇ ਹੋ ਨਾ, ਅਸੀਂ ਪੰਜਾਬੀ 'ਚ ਉਹਨੂੰ ਅਮਰੂਦ ਕਹਿੰਦੇ ਹਾਂ। 10 ਕੁ ਦਿਨ ਇੱਦਾਂ ਹੀ ਉਹਨੂੰ ਮੈਂ ਆਪਣੇ ਨਾਲ ਰੱਖਿਆ, ਕਦੀ ਚਾਟੀ ਦੱਸਾਂ, ਕਦੀ ਮਧਾਣੀ ਦੱਸਾਂ, ਕਦੇ ਘੜੇ ਦੱਸਾਂ, ਕਦੀ ਕੜਵੰਜੀਆਂ ਦੱਸਾਂ। ਇੱਕ ਦਿਨ ਗਲੀ 'ਚ ਆਇਆ ਅਮਰੂਦ ਵੇਚਣ ਵਾਲਾ, ਉਹ ਮੈਂ ਕਿਹਾ, ਅੰਗਰੇਜ਼ ਦਾ ਟੈਸਟ ਹੀ ਲੈ ਕੇ ਵੇਖ ਲਈਏ ਵੀ ਪੰਜਾਬੀ ਇਹਦੇ ਪੱਲੇ ਵੀ ਪੈਂਦੀ ਹੈ ਕਿ ਨਹੀਂ। ਮੈਂ ਹੱਥ 'ਚ ਅਮਰੂਦ ਫੜ ਕੇ ਪੁੱਛਿਆ, ਮੈਂ ਕਿਹਾ, ਦੱਸੋ ਅੰਗਰੇਜ਼ ਜੀ, ਇਹ ਕੀ ਚੀਜ਼, ਇਹਨੂੰ ਪੰਜਾਬੀ 'ਚ ਕੀ ਕਹਿੰਦੇ ਨੇ? 2.5-3 ਮਿੰਟ ਸੋਚ ਸੋਚ ਕੇ ਕਹਿੰਦਾ, ਘੁੱਗੀ ਜੀ, ਮੇਰੇ ਖਿਆਲ ਨਾਲ ਜਾਂ ਤਾਂ ਇਹ ਊਂਠ ਹੈ ਅਤੇ ਜਾਂ ਚਾਟੀ ਹੈ। ਮੈਂ ਕਿਹਾ, ਵਾਹ ਅੰਗਰੇਜ਼ਾ, ਸਦਕੇ ਜਾਵਾਂ ਤੇਰੇ ਅੰਦਾਜ਼ਿਆਂ ਦੇ। ਮੈਂ ਉਸੇ ਵੇਲੇ ਟਿਕਟ ਓਕੇ ਕਰਵਾ ਕੇ ਉਹਨੂੰ ਵਾਪਸ ਭਿਜਵਾਇਆ ਬੰਟੀ ਕੋਲ। ਮੈਂ ਕਿਹਾ, 10 ਦਿਨ ਜੇ ਮੇਰੇ ਕੋਲ ਹੋਰ ਰਹਿ ਗਏ ਨੇ ਤਾਂ ਮੇਰੀ ਮੱਤ ਮਾਰ ਲੈਣੀ।
ਮੱਤ ਮੈਨੂੰ ਤੇਰੀ ਅੱਗੇ ਮਾਰੀ ਲੱਗਦੀ ਹੈ। ਇੰਡੀਆ 'ਚ ਅੱਗੇ ਥੋੜੇ ਨੇ ਮੱਤ ਮਾਰਨ ਵਾਲੇ, ਜਿਹੜਾ ਤੂੰ ਅਮਰੀਕਾ ਤੋਂ ਲੈ ਕੇ ਆਇਆ ਮੱਤ ਮਾਰਨ ਵਾਲਾ।
ਮੱਤ ਮਾਰਨ ਵਾਲਿਆਂ ਦੀ ਮੱਤ ਪੁੱਛ, ਇੱਕ ਦਿਨ ਪਿੰਡੋਂ ਆ ਗਏ ਨਾ ਬਜ਼ੁਰਗ ਇੱਕ ਮਾਮੇ ਰਤਨ ਸਿੰਘ ਦੀ ਚਿੱਠੀ ਲੈ ਕੇ,
ਕਹਿੰਦਾ ਕਾਕਾ ਆਪਾਂ ਇੱਕ ਬੰਦੇ ਦੀ ਬਦਲੀ ਕਰਾਉਣੀ ਆ ਅਤੇ ਮੰਤਰੀ ਸਾਹਿਬ ਨੂੰ ਕਹਿਣਾ ਇਹ ਕੰਮ ਕਰਾਉਣਾ ਆਪਾਂ।
ਮੈਂ ਕਿਹਾ ਜੀ ਕਿਹੜੇ ਮੰਤਰੀ ਸਾਹਿਬ ਨੂੰ ਕਹਿਣਾ?
ਇਹ ਮੰਤਰੀ ਹਵਰੇ ਗੁਰਬਿੰਦਰ ਸਿੰਘ ਅਟਵਾਲੀਆ ਕਿ ਹਣੀ ਸਮਰਾ ਸਾਹਿਬ ਆ।
ਮੈਂ ਕਿਹਾ ਚਲੋ ਖੈਰ, ਇਹ ਦੱਸੋ ਵੀ ਬਦਲੀ ਕਿਹੜੇ ਬੰਦੇ ਦੀ ਕਰਾਉਣੀ ਹੈ?
ਬੰਦਾ ਘਰ ਦਾ ਹੀ ਆ, ਬੰਦਾ ਕਿਹੜਾ ਬਾਹਰ ਦਾ, ਕਿਤੇ ਸਾਡੀ ਕੁੜੀ ਦਾ ਜੇਠ ਆ, ਮਾਲ ਮਹਿਕਮੇ 'ਚ ਲੱਗਾ।
ਉਹ ਮੈਂ ਜੀ ਲੱਗਾ ਕੀ ਆ?
ਇਹ ਖਣੀ ਤਹਿਸੀਲਦਾਰ ਲੱਗਾ ਕਿ ਹਣੀ ਪਟਵਾਰੀ ਲੱਗਾ?
ਉਹ ਮੈਂ ਕਿਹਾ ਜੀ ਨਾਂ ਲਿਖਾਓ ਮੈਨੂੰ ਉਹਦਾ।
ਇਹ ਨਾਂ ਖਣੀ ਉਹਦਾ ਮਹਿੰਦਰ ਸਿੰਘ ਆ ਕਿ ਹਣੀ ਰੇਸ਼ਮ ਸਿੰਘ ਆ?
ਉਹ ਮੈਂ ਕਿਹਾ ਜੀ ਲੱਗਾ ਕਿੱਥੇ ਆ ਇਹ ਤਾਂ ਦੱਸ ਦਿਓ।
ਇਹ ਲੱਗਾ ਕਾਕਾ ਹਣੀ ਫਿਰੋਜ਼ਪੁਰ ਲੱਗਾ, ਹਣੀ ਸੰਗਰੂਰ ਲੱਗਾ।
ਉਹ ਮੈਂ ਹਾਂ ਬਦਲੀ ਕਿੱਥੋਂ ਦੀ ਕਰਾਉਣੀ ਆ ਮਹਾਰਾਜ?
ਬਦਲੀ ਹਣੀ ਸ਼ਾਹਕੋਟ ਦੀ ਕਰਾਉਣੀ ਆ ਕਿ ਹਣੀ ਹੁਸ਼ਿਆਰਪੁਰ ਦੀ ਕਰਾਉਣੀ ਆ?
ਮੈਂ ਫਿਰ ਮੋੜਵੀਂ ਚਿੱਠੀ ਭੇਜੀ ਮਾਮੇ ਰਤਨ ਸਿੰਘ ਨੂੰ, ਬਈ ਮਾਮਾ ਜੀ ਬਦਲੀ ਵਾਲੇ ਬੰਦੇ ਦਾ ਤਾਂ ਬਾਅਦ 'ਚ ਵੇਖਾਂਗੇ, ਪਹਿਲੋਂ ਸਿਫਾਰਸ਼ ਜਿਹੜਾ ਲੈ ਕੇ ਆਇਆ ਇਹਨੂੰ ਬਦਲੋ।
ਉਹ ਬੰਦਾ ਪੁੱਛੇ ਬਈ ਭਾਈ ਆ ਜਿਹਦੀ ਬਦਲੀ ਕਰਾਉਣ ਆਇਆ, ਪਤਾ ਤੈਨੂੰ ਉਹਦੇ ਬਾਰੇ ਛਕੂ ਨਹੀਂ, ਬਦਲੀ ਮੋਇਆ ਤਾਂ ਸਿਰ ਕਰਾਉਣੀ ਆ ਤੂੰ?
ਦਰਅਸਲ ਇਹਨਾਂ ਨੂੰ ਕਹਿੰਦੇ ਨੇ ਚਿੱਕੜ ਚੌਧਰੀ, ਔਰ ਚਿੱਕੜ ਚੌਧਰੀ ਯਾਨੀ ਕੜਮ ਚੌਧਰੀ ਹਿੰਦੁਸਤਾਨ ਦੇ ਇੰਜਨ 'ਚ ਕਚਰੇ ਵਾਂਗੂ ਫਸੇ ਹੈ, ਇਹਨਾਂ ਕਰਕੇ ਮੁਲਕ ਸਾਡਾ ਕਿਤੇ ਕਿਤੇ ਮਿਸ ਮਾਰਦਾ ਵਿੱਚੋਂ ਵਿੱਚੋਂ।
ਮੈਂ ਵੇਖਿਆ ਕੁਕੀ, ਇਹਨਾਂ ਚਿੱਕੜ ਚੌਧਰੀਆਂ ਨੇ ਆਪਣਾ ਨੈਟਵਰਕ ਬੜਾ ਅੱਛਾ ਬਣਾਇਆ ਹੁੰਦਾ ਜੀ। ਇਹ ਕੜਮ ਚੌਧਰੀ ਸ਼ਹਿਰ ਦੇ ਸਾਰੇ ਅਫਸਰਾਂ ਦਾ, ਥਾਣੇਦਾਰਾਂ ਦਾ ਪੂਰਾ ਹਿਸਾਬ ਕਿਤਾਬ ਰੱਖਦੇ ਜੀ, ਕੌਣ ਬਦਲ ਕੇ ਆਇਆ, ਕੌਣ ਬਦਲ ਕੇ ਗਿਆ ਆ।
ਬਿਲਕੁਲ, ਮੇਰਾ ਵੀ ਇੱਕ ਵਾਕਫ ਇੱਦਾਂ ਦਾ ਖਾਮ ਖਾ ਦਾ ਲੀਡਰ ਹੈ ਨਾ, ਜਿਹੜਾ ਤਿੰਨਾਂ 'ਚ ਨਾ ਪਲੇਅਰਾਂ 'ਚ ਨਾ ਪਲੇਅਰਾਂ 'ਚ ਨਾ ਸਪੇਅਰਾਂ 'ਚ ਨਾ ਗਿੱਦੜਾਂ 'ਚ ਨਾ ਸ਼ੇਰਾਂ 'ਚ, ਉਹ ਆਪੇ ਬਣਾਈ ਇੱਕ ਸੁਸਾਇਟੀ ਦਾ ਆਪੇ ਪ੍ਰਧਾਨ ਬਣਿਆ ਫਿਰਦਾ। ਜਦੋਂ ਜੀ ਕਰੇ ਥਾਣੇ ਜਾ ਵੜਿਆ ਕਰੇ।
ਉਹ ਮੈਂ ਕਿਹਾ ਥਾਣੇਦਾਰ ਸਾਹਿਬ ਨੂੰ ਮਿਲਾਈਏ, ਕੋਈ ਸਾਡੇ ਲੈ ਕੇ ਸੇਵਾ ਹੋਵੇ ਤਾਂ ਦੱਸੋ।
ਥਾਣੇਦਾਰ ਨੇ ਵੀ ਅੱਗੋਂ ਕਦੀ ਜੂਸ ਮੰਗਾ ਲੈਣਾ, ਕਦੀ ਸਮੋਸੇ, ਕਦੀ ਕਾਜੂ ਵਾਲੇ ਬਿਸਕੁਟ। ਲਾ ਵੀ ਭੋਲਾ ਸਿਆਂ ਥਾਣੇਦਾਰ ਗਿਆ ਬਦਲ, ਅਤੇ ਉਹਦੀ ਥਾਂ 'ਤੇ ਆ ਗਿਆ ਇੱਕ ਬੜਾ ਅੜਬ ਜਿਹਾ ਰੋਬ ਦਾਬ ਵਾਲਾ ਥਾਣੇਦਾਰ, ਸਬ ਇੰਸਪੈਕਟਰ ਸੁਖਬੀਰ ਸਿੰਘ। ਇਹ ਵਿਹਲੜ ਪ੍ਰਧਾਨ ਤਿੰਨ ਚਾਰ ਬੰਦੇ ਨਾਲ ਲਏ ਅਤੇ ਪਹੁੰਚ ਗਿਆ ਥਾਣੇ। ਸਿਪਾਹੀਆਂ ਨੇ ਦਿੱਤੀਆਂ ਕੁਰਸੀਆਂ ਵੀ ਬੈਠੋ ਪ੍ਰਧਾਨ ਜੀ, ਥਾਣੇਦਾਰ ਸਾਹਿਬ ਆਉਣ ਵਾਲੇ ਹੀ ਹੈ। ਮੁਨਸ਼ੀ ਨੇ ਪਕੌੜੇ ਮੰਗਾ ਲਏ, ਲਾਚੀਆਂ ਵਾਲੀ ਚਾਹ, ਘੁੱਟ ਪਹਿਲਾਂ ਭਰਿਆ ਜੇ ਚਾਹ ਦਾ, ਪਕੌੜਿਆਂ ਨੂੰ ਹੱਥ ਪਾਇਆ ਨਹੀਂ ਅਜੇ ਸਵਾਰ ਕੇ, ਥਾਣੇਦਾਰ ਸਾਹਿਬ ਦੀ ਐਂਟਰੀ ਹੋ ਗਈ।
ਹਾਂ ਬਈ, ਮੁਨਸ਼ੀ ਇਹ ਕਿਹੜੀ ਪਾਰਟੀ ਆ?
ਮੁਨਸ਼ੀ ਦੇ ਬੋਲਣ ਤੋਂ ਪਹਿਲਾਂ ਪ੍ਰਧਾਨ ਬੋਲ ਪਿਆ।
ਮੈਨੂੰ ਪ੍ਰਧਾਨ ਸਾਹਿਬ ਕਹਿੰਦੇ ਆ ਜੀ, ਇਲਾਕੇ ਦੇ ਲੋਕ ਪਾਣੀ ਭਰਦੇ ਆ ਆਪਣਾ।
ਥਾਣੇਦਾਰ ਨੂੰ ਤਾਂ ਤੇ ਚੜ੍ਹ ਗਿਆ, ਫਿਰ ਵੀ ਉਹਨੇ ਪੁੱਛ ਹੀ ਲਿਆ।
ਆ ਕੰਮ ਦੱਸੋ, ਕੰਮ ਕਿਹੜੇ ਆਏ?
ਉਹ ਕੰਮ ਸਾਨੂੰ ਕਾਹਦਾ ਪੈਣਾ ਜੀ, ਪਤਾ ਲੱਗਾ ਸੀ ਨਵਾਂ ਥਾਣੇਦਾਰ ਆਇਆ ਅਤੇ ਮੈਂ ਕਿਹਾ ਚਲੋ ਵਾਕਫੀ ਕਰ ਆਈਏ ਜਾ ਕੇ। ਥਾਣੇਦਾਰ ਪੈ ਗਿਆ ਟੁੱਟ ਕੇ ਮੁਨਸ਼ੀ ਨੂੰ, ਵੀ ਆ ਵਿਹਲਣ ਆ ਕੇ ਪਕੌੜੇ ਇੱਦਾਂ ਸਜਾਏ ਜਿੱਦਾਂ ਵਿਆਹ 'ਚ ਜਵਾਈਆਂ ਦਾ ਵੱਖਰਾ ਟੇਬਲ ਲੱਗਾ ਹੁੰਦਾ। ਆ ਚੱਕ ਲਓ ਚਾਹ ਦੇ ਪਕੌੜੇ, ਆ ਤਿੰਨੇ ਚਾਰੇ ਪਾਲੋ ਲੰਮੇ ਅਤੇ ਪਟਾ ਫੜਾ ਦਿਓ ਮੈਨੂੰ, ਮੈਂ ਕਰਾਉਣਾ ਵਿਹਲੜਾਂ ਨੂੰ ਲੀਡਰੀ।
ਅੱਛਾ, ਕੱਢੇ ਫਿਰ ਸਿੱਖ ਕੇ ਉਹਨਾਂ ਦੇ?
ਐਂ ਤਸੱਲੀ ਕੀਤੀ ਥਾਣੇਦਾਰ ਨੇ ਉਹਨਾਂ ਦੀ।
ਫਿਰ
ਫਿਰ ਨਾਲੇ ਤਾਂ ਪ੍ਰਧਾਨ ਸਾਹਿਬ ਘਰ ਨੂੰ ਤੁਰੇ ਜਾਣ ਅਤੇ ਨਾਲੇ ਨਾਲਦਿਆਂ ਨੂੰ ਕਹੀ ਜਾਣ
ਥਾਣੇਦਾਰ ਤਾਂ ਅਸਲੀ ਆ ਆਇਆ ਬਈ, ਹਾਂ ਪਹਿਲਾਂ ਤਾਂ ਐਵੇਂ ਝੁਰਲੂ ਜਿਹਾ ਹੀ ਸੀ।
ਇਹ ਗੱਲ ਤਾਂ ਪਤਾ ਨਹੀਂ ਸੱਚੀ ਆ ਕਿ ਐਵੇਂ ਬਣਾਈ ਆ ਤੂੰ, ਪਰ ਇਹ ਗੱਲ ਸੱਚੀ ਆ, ਇੱਦਾਂ ਦੇ ਖਾਮ ਖਾਹਾਂ ਨੂੰ ਕਈ ਵਾਰੀ ਲੰਬੜਦਾਰੀ ਮਹਿੰਗੀ ਬਹੁਤ ਪੈਂਦੀ।
ਆ ਲੰਬੜਦਾਰੀ ਦੀ ਗੱਲ ਵੀ ਸੁਣ ਲਾ ਫਿਰ
ਆਉਣ ਦੇ।
ਜੰਗਲ ਦੇ ਗਿੱਦੜ ਬੜੇ ਪਰੇਸ਼ਾਨ ਵੀ, ਜਦੋਂ ਆ ਨਾਲ ਦੇ ਪਿੰਡ ਗੰਨੇ ਝੂਪਣ ਜਾਈਦਾ ਤੇ ਪਿੰਡ ਦੇ ਸਾਰੇ ਕੁੱਤੇ ਬਹੁਤ ਕੁੱਤੇ ਖਾਣੀ ਕਰਦੇ ਸਾਡੇ ਨਾਲ, ਹੈਂ ਸਾਰੇ ਰਲ ਕੇ ਸਾਨੂੰ ਪੈ ਜਾਂਦੇ ਆ, ਸਾਨੂੰ ਦੌੜਦਿਆਂ ਨੂੰ ਰਾਹ ਨਹੀਂ ਲੱਭਦਾ। ਉਹ ਪੁੱਛਣ ਵਾਲਾ ਹੋਵੇ ਵੀ ਗੰਨੇ ਜੱਟਾਂ ਦੇ ਝੂਪਦੇ ਅਸੀਂ ਆ ਤੇ ਤੁਹਾਡਾ ਢਿੱਡ ਕਿਉਂ ਦੋਖਦਾ?
ਆਹੋ ਬਈ, ਜੇ ਗਿੱਦੜਾਂ ਦਾ ਗੰਨੇ ਚੁੱਪਣ ਨੂੰ ਜੀ ਕਰਦਾ ਤੇ ਉਹਨਾਂ ਨੇ ਹੁਣ ਆਪ ਥੋੜਾ ਖੇਤੀਬਾੜੀ ਸ਼ੁਰੂ ਕਰ ਦੇਣੀ ਆ, ਗੰਨੇ ਤਾਂ ਉਹਨਾਂ ਜੱਟਾਂ ਦੇ ਹੀ ਚੁੱਪਣੇ ਆ।
ਤੇ ਹੋਰ, ਗਿੱਦੜਾਂ ਨੇ ਹਿਸਾਬ ਲਾਇਆ ਵੀ ਇੱਦਾਂ ਗੱਲ ਨਹੀਂ ਬਣਦੀ, ਇਹਨਾਂ ਤੋਂ ਕੁਛ ਕਰਨਾ ਪੈਣਾ। ਇਹਨਾਂ 'ਚੋਂ ਸਿਆਣਾ ਗਿੱਦੜ ਬੋਲਿਆ ਵੀ ਸਾਥੀ, ਉਹ ਡਰਿਆਂ ਗੱਲ ਨਹੀਂ ਬਣਦੀ, ਆਪਾਂ ਦੋ ਦੋ ਚਾਰ ਚਾਰ ਜਣੇ ਹੋ ਕੇ ਜਾਣ ਨਾਲੋਂ ਇਕੱਠੇ ਹੋ ਕੇ ਚੱਲੀਏ, ਤੇ ਚੱਲੀਏ ਕਿਤੇ ਰਾਤ ਬਰਾਤੇ ਤੇ ਸੁੱਤੇ ਪਏ ਦੱਬ ਲਈਏ, ਦੋ ਚਾਰ ਕੁੱਤੇ ਆਪਾਂ ਗੱਡੀ ਚਾੜਤੇ ਤੇ ਦੁਬਾਰਾ ਕਿਸੇ ਕੁੱਤੇ ਦੀ ਜ਼ਰੂਰਤ ਨਹੀਂ ਪੈਣੀ ਵੀ ਸਾਡੇ ਵਾਲਾ ਅੱਖ ਚੱਕ ਜੇ। ਲਓ ਜੀ, ਬਾਕੀ ਗਿੱਦੜਾਂ ਨੇ ਮਾਰੀਆਂ ਤਾੜੀਆਂ, ਸਾਰੇ ਬੜੇ ਖੁਸ਼, ਪਰ ਇੱਕ ਗਿੱਦੜ ਵਿੱਚੋਂ ਕਹਿੰਦਾ, ਇਹ ਮਿਸ਼ਨ ਇੱਦਾਂ ਕਾਮਯਾਬ ਨਹੀਂ ਹੁੰਦੇ ਜੀ, ਸਾਡਾ ਕੋਈ ਲੀਡਰ ਵੀ ਹੋਣਾ ਚਾਹੀਦਾ। ਤੇ ਉਹ ਪਹਿਲਾ ਸਿਆਣਾ ਗਿੱਦੜ ਝੱਟ ਦੇਣੀ ਬੋਲਿਆ,
ਉਹ ਮੈਨੂੰ ਵੀ ਪਤਾ ਆ ਵੀ ਸਾਰਿਆਂ 'ਚ ਇੱਕ ਲੰਬੜਦਾਰ ਵੀ ਹੋਣਾ ਚਾਹੀਦਾ, ਲੰਬੜਦਾਰੀ ਨੂੰ ਕੀ ਆ, ਮੈਂ ਬਣ ਜੂ ਲੰਬੜਦਾਰ।
ਬਸ ਮਤਾ ਪਾਸ ਹੋ ਗਿਆ, ਪਰ ਹੁਣ ਮਸਲਾ ਇਹ ਖੜਾ ਹੋ ਗਿਆ ਵੀ ਗਿੱਦੜ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ ਅਤੇ ਲੰਬੜਦਾਰ ਦੀ ਪਛਾਣ ਕੀ ਹੋਵੇ? ਫੈਸਲਾ ਹੋ ਗਿਆ ਕਿ ਲੰਬੜਦਾਰ ਦੇ ਪਿੱਛੇ ਰਾਜਿਆਂ ਦੇ ਮੁਕਟ ਵਾਂਗੂ ਇੱਕ ਛੱਜ ਬੰਨਿਆ ਜਾਏ, ਜਿਸ ਤੋਂ ਇਹ ਪਤਾ ਲੱਗੇ ਵੀ ਇਹ ਗਿੱਦੜਾਂ ਦਾ ਲੰਬੜਦਾਰ।
ਰਾਤ ਦਾ ਵੇਲਾ, ਗਿੱਦੜਾਂ ਦੀ ਫੌਜ ਕੁੱਤਿਆਂ ਤੇ ਤਾਵਾ ਬੋਲਣ ਨੂੰ ਤਿਆਰ ਆ। ਲੰਬੜਦਾਰ ਦੇ ਮਗਰ ਛੱਜ ਸਵਾਰ ਕੇ ਕੱਸ ਕੇ ਬੰਨ ਦਿੱਤਾ। ਲੰਬੜਦਾਰ ਅੱਗੇ ਅੱਗੇ ਤੇ ਬਾਕੀ ਸਾਰੇ ਗਿੱਦੜ ਪਿੱਛੇ ਪਿੱਛੇ।
ਡਰਨੇ ਦੀ ਲੋੜ ਨੀ ਮੇਰੇ ਗਿੱਦੜ ਸਾਥੀਓ, ਅੱਜ ਸ਼ੇਰ ਬਣ ਕੇ ਟੱਕਰਨਾ ਇਹਨਾਂ ਕੁੱਤਿਆਂ ਨੂੰ, ਇਹਨਾਂ ਦਾ ਲਹੂ ਪੀ ਕੇ ਰਹਿਣਾ। ਇਹਨੀ ਜਿਹੜੀ ਜਾਨ ਖਾਧੀ ਉਹ ਆ, ਇਹਨਾਂ ਦੇ ਤਾਂ ਕਤੂਰੇ ਵੀ ਯਾਦ ਕਰੂਗੇ ਵੀ ਕਿਤੇ ਗਿੱਦੜਾਂ ਨਾਲ ਵਾਹ ਪਿਆ ਸੀ।
ਅੱਛਾ, ਹੋਏ ਫਿਰ ਮੁਕਾਬਲੇ ਆਮੋ ਸਾਹਮਣੇ।
ਓਏ ਸੁਣ ਤੇ ਲੈ ਵੱਡਿਆ ਕਾਲਿਆ, ਜੋ ਮਰਜ਼ੀ ਹੋ ਜੇ, ਗਿੱਦੜ ਤੇ ਫਿਰ ਗਿੱਦੜ ਹੀ ਹੁੰਦੇ ਆ ਨਾ। ਅੱਧਿਆਂ ਦੇ ਰੰਗ ਤੇ ਪਿੰਡ ਨੂੰ ਦੂਰੋਂ ਵੇਖ ਕੇ ਪੀਲੇ ਪੈ ਗਏ ਤੇ ਅੱਧੇ ਪਿੰਡ ਦੀ ਜੂਹ ਚ ਵੜਦਿਆਂ ਮੋਕ ਮਾਰ ਗਏ, ਕਿਉਂਕਿ ਕਹਾਵਤ ਤੇ ਸਾਰਿਆਂ ਨੇ ਸੁਣੀ ਸੀ ਨਾ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਪਿੰਡ ਵੱਲ ਨੂੰ ਭੱਜਦਾ। ਪਰ ਲੰਬੜਦਾਰ ਛੱਜ ਦੇ ਨਸ਼ੇ 'ਚ ਮਟਕਦਾ ਤੁਰਿਆ ਜਾਏ ਅੱਗੇ ਅੱਗੇ। ਸਾਹਮਣੇ ਇੱਕ ਸ਼ਿਕਾਰੀ ਕੁੱਤਾ ਜਿਹੜਾ ਔਨ ਡਿਊਟੀ ਸੀ, ਆਉਂਦੀ ਵੇਖੀ ਗਿੱਦੜਾਂ ਦੀ ਡਾਰ, ਕੁੱਤੇ ਨੇ ਵਜਾ ਤਾ ਖਤਰੇ ਦਾ ਘੁੱਗੂ। ਉਹ ਮੇਰੇ ਕੁੱਤੇ ਸਾਥੀਓ, ਹੋ ਜਾਓ ਤਕੜੇ, ਆ ਜਾਓ ਮਾਰਦੇ ਛਾਲਾਂ, ਗਿੱਦੜਾਂ ਦੀ ਵਾਰ ਪੈ ਗਈ ਜੇ। ਬਸ ਫਿਰ ਸਕਿੰਟ 'ਚ ਹੋ ਗਏ ਕੁੱਤੇ ਇਕੱਠੇ, ਬਦਲਾਂ ਵਾਂਗੂ ਗਰਜਦੇ ਹਵਾ ਨੂੰ ਚੀਰਦੇ ਦੌੜੇ ਗਿੱਦੜਾਂ ਵੱਲ। ਤੇ ਹੁਣ ਗਿੱਦੜਾਂ ਦੇ ਲੰਬੜਦਾਰ ਨੂੰ ਵੀ ਆ ਗਏ ਪਸੀਨੇ। ਸਾਰੇ ਗਿੱਦੜ ਜਾਨ ਬਚਾਉਣ ਲਈ ਦੌੜੇ, ਵੜ ਗਏ ਨਾਲ ਦੇ ਕਮਾਦ ਯਾਨੀ ਗੰਨੇ ਦੇ ਖੇਤਾਂ 'ਚ। ਬਾਕੀ ਤਾਂ ਵੜ ਗਏ ਤੇ ਲੰਬੜਦਾਰ ਦਾ ਛੱਜ ਫਸ ਗਿਆ ਗੰਨਿਆਂ 'ਚ। ਲੰਬੜਦਾਰ ਦੀ ਜਾਨ ਤੇ ਬਣ ਗਈ, ਕੱਚੀਆਂ ਤਰੇਲੀਆਂ, ਰੰਗ ਪੀਲਾ, ਮੂੰਹ ਸੁੱਕਦਾ ਜਾਏ, ਬੜਾ ਜ਼ੋਰ ਲਾਏ ਪਰ ਛੱਜ ਗੰਨਿਆਂ 'ਚੋਂ ਕਿੱਥੋਂ ਲੰਘ ਜੇ। ਇੱਕ ਦੌੜੇ ਜਾਂਦੇ ਗਿੱਦੜ ਨੇ ਆਵਾਜ਼ ਦਿੱਤੀ, ਉਹ ਇਹ ਕੁੱਤੇ ਤੇ ਸਿਰ ਤੇ ਚੜੇ ਆਉਂਦੇ ਆ ਲੰਬੜਦਾਰ ਜੀ, ਆਉਂਦੇ ਕਿਉਂ ਨੀ ਤੁਸੀਂ? ਨਾਲੇ ਤੇ ਲੰਬੜਦਾਰ ਰੋਈ ਜਾਏ ਤੇ ਨਾਲੇ ਕਹਿੰਦਾ, ਮੈਂ ਤੇ ਉਹਨੂੰ ਕਰਦਾ ਸੌਰੀ ਦਿਓ, ਆ ਲੰਬੜਦਾਰੀ ਨਹੀਂ ਆਉਣ ਦਿੰਦੀ।
ਹਾਏ ਹਾਏ ਹਾਏ, ਕਿਹੜੇ ਸਮੇਂ ਯਾਦ ਕਰਾਤੇ ਕੁਕੀ। ਪਿੰਡਾਂ ਥਾਵਾਂ ਤੇ ਮਾਰ ਘੋੜੇ ਘੋੜੇ ਜਿਹੜੇ ਕੁੱਤੇ ਰੱਖੇ ਹੁੰਦੇ ਸੀ ਲੋਕਾਂ ਨੇ, ਕੀ ਮਜਾਲ ਸੀ ਕੋਈ ਚਿੜੀ ਵੀ ਫੜਕ ਜਾਏ।
ਹੁਣ ਤੇ ਕੁੱਤਿਆਂ ਦੇ ਮਾਮਲੇ 'ਚ ਵੀ ਸ਼ਕੀਨੀ ਆ ਗਈ। ਐਸੇ ਐਸੇ ਕੁੱਤੇ ਰੱਖੇ ਨੇ ਲੋਕਾਂ ਨੇ, ਦੂਰੋਂ ਵੇਖ ਕੇ ਪਤਾ ਹੀ ਨਹੀਂ ਲੱਗਦਾ ਵੀ ਇਹ ਕੁੱਤਾ ਹੈ ਕਿ ਖਰਗੋਸ਼ ਨੂੰ ਸੰਗਲੀ ਪਾਈ।
ਕੈਸੇ ਕੁੱਤੇ ਹੁੰਦੇ ਸੀ ਪਹਿਲਾਂ, ਉੱਡਦਾ ਕਬੂਤਰ ਚੱਫ ਲੈਂਦੇ ਹੁੰਦੇ ਸੀ, ਤੇ ਹੁਣ ਆ ਲਾੜਲੇ ਜੇ ਕੁੱਤਿਆਂ ਨੂੰ ਹੱਥਾਂ ਤੇ ਬਿਠਾ ਕੇ ਏਦਾਂ ਤਰਲਿਆਂ ਨਾਲ ਬਿਸਕੁਟ ਖਵਾ ਰਹੇ ਹੁੰਦੇ ਨੇ, ਆ ਜਿਵੇਂ ਵਿਗੜੇ ਹੋਏ ਨਿਆਣੇ ਨੂੰ ਤਰਲਿਆਂ ਨਾਲ ਰੋਟੀ ਦੀ ਖਵਾਈ ਦੀ।
ਮਾਰ ਕਿਤੇ ਸ਼ੇਰ ਵਰਗਾ ਕੁੱਤਾ ਹੋਣਾ, ਕੋ ਗੈਰ ਬੰਦਾ ਮੋੜ ਮੁੜਿਆ ਨਹੀਂ ਤੇ ਕੁੱਤਾ ਗਰਜਿਆ ਨਹੀਂ। ਇਸ ਬਹੁ ਦਾ ਮਤਲਬ ਹੁੰਦਾ ਸੀ ਵੀ ਤੂੰ ਆ ਸਹੀ, ਤੈਨੂੰ ਮੈਂ ਥੱਲੇ ਸੁੱਟ ਕੇ ਤੇਰੇ ਉੱਪਰ ਬਹੁ। ਤੇ ਆਹ ਜਿਹੜੇ ਖਿਡਾਉਣੇ ਆ ਕੇ ਨਿੱਕੇ ਨਿੱਕੇ ਕੁੱਤੇ ਰੱਖੇ ਨਾ, ਲੁਟੇਰਿਆਂ ਨੇ ਅੰਦਰ ਆ ਕੇ ਘਰ ਵਾਲਿਆਂ ਦੀ ਪੁੜਪੜੀ ਤੇ ਪਿਸਤੌਲ ਰੱਖੀ ਹੁੰਦੀ ਹੈ ਤੇ ਇਹ ਮਾਲਕ ਦੇ ਗਿੱਟਿਆਂ ਦੇ ਵਿੱਚ ਮਾੜਾ ਜਿਹਾ ਮੂੰਹ ਕੱਢ ਕੇ ਕਰਨ ਡਿਆ ਹੁੰਦਾ। ਸੌਰੀ ਦੇ ਅਗਲੇ ਸਿਰ ਤੇ ਆ ਚੜੇ ਨੇ, ਕਤਲ ਕਰਨ ਨੂੰ ਫਿਰਦੇ ਨੇ, ਕਦੋਂ ਪਾਊ ਪੈ। ਹੁਣ ਭੈਣਾ ਇਹਨੇ ਮੋਇਆ ਹੁੰਦਾ, ਬਾਹਰ ਗਲੀ 'ਚ ਕਿਸੇ ਦੇ ਸਾਈਕਲ ਦਾ ਪਟਾਕਾ ਬੋਲ ਜੇ, ਇਹ ਦੌੜ ਕੇ ਬੈਡ ਥੱਲੇ ਵੜ ਜਾਂਦੇ ਨੇ।
ਓਏ ਭਰਾਵਾ, ਵਲੈਤੀ ਨਸਲ ਦੇ ਡੌਗੀ ਹੁੰਦੇ ਆ। ਫੌਰਨ 'ਚ ਮੈਂ ਵੇਖਿਆ, ਮੇਮਾ ਆਪਣੇ ਹਸਬੈਂਡ ਦੀ ਇੰਨੀ ਇੱਜ਼ਤ ਨਹੀਂ ਕਰਦੀਆਂ ਜਿੰਨੀ ਆਪਣੇ ਡੌਗੀ ਦੀ ਕਰਦੀਆਂ। ਵੈਸੇ ਵੇਖ ਲੈ ਕੁਕੀ ਪਾ, ਇਸ ਵਿਦੇਸ਼ੀ ਗਲੈਮਰ ਨੇ ਆਪਣੇ ਦੇਸ਼ 'ਚ ਵੀ ਕਿੱਡੀ ਚੇਂਜ ਲਿਆ ਦਿੱਤੀ ਹੈ।
ਤੇ ਹੋਰ, ਜਿੱਥੇ ਕੁੱਤੇ ਬਦਲ ਗਏ ਨੇ ਉੱਥੇ ਇਨਸਾਨਾਂ ਦਾ ਬਦਲਣਾ ਤੇ ਬੜੀ ਮਾਮੂਲੀ ਜੀ ਗੱਲ। ਦਰੋਪਦੀ ਦਾ ਚੀਰ ਹਰਨ ਹੋਣ ਲੱਗਾ ਸੀ ਤੇ ਉਹਦੇ ਮੂੰਹੋਂ ਸਿਰਫ ਇੰਨਾ ਹੀ ਨਿਕਲਿਆ ਸੀ, ਹੇ ਭਗਵਾਨ। ਤਾਂ ਭਗਵਾਨ ਕ੍ਰਿਸ਼ਨ ਨੇ ਉਹਦੀ ਇੱਜ਼ਤ ਨਹੀਂ ਸੀ ਉਤਰਨ ਦਿੱਤੀ। ਹੁਣ ਤੇ ਕੁੜੀਆਂ ਏਦਾਂ ਖੁੱਲ ਕੇ ਗਾਣਿਆਂ 'ਚ ਉਤਰਦੀਆਂ, ਭਗਵਾਨ ਦੇ ਮੂੰਹੋਂ ਵੀ ਇਹੋ ਹੀ ਨਿਕਲਦਾ, ਹੇ ਭਗਵਾਨ। ਹੁਣ ਤੇ ਭਗਵਾਨ ਵੀ ਹੱਥ ਖੜੇ ਕਰ ਗਿਆ ਵੀ ਕਿੰਨੀਆਂ ਕੁ ਸਾੜੀਆਂ ਲਿਆਈ ਜਾਵਾਂ, ਇਹ ਤੇ ਆਪ ਦੁਰਯੋਧਨਾਂ ਨੂੰ ਚੰਬਲਾਉਣ ਡਈਆਂ ਨੇ।
ਫਿਲਮਾਂ ਦਾ ਤਾਂ ਬੇੜਾ ਹੀ ਕਰ ਗਿਆ ਕੁਗੇ।
ਸਾਡੇ ਮਾਂ ਪਿਓ ਨੂੰ ਚਾਅ ਹੁੰਦਾ ਸੀ ਵੀ ਆਪਣੇ ਬੱਚਿਆਂ ਨੂੰ ਆਹ ਫਿਲਮ ਵਿਖਾ ਕੇ ਲਿਆਈਏ, ਉਹ ਫਿਲਮ ਵਿਖਾ ਕੇ ਲਿਆਈਏ। ਤੇ ਹੁਣ ਭਰਾਵਾ, ਅੱਜ ਕੱਲ੍ਹ ਦੇ ਮਾਂ ਪਿਓ ਦੀ ਜਾਨ ਹੀ ਸੁੱਕੀ ਰਹਿੰਦੀ ਹੋ ਵੀ ਬੱਚੇ ਕਿਤੇ ਆਹ ਫਿਲਮ ਨਾ ਵੇਖ ਲੈਣ, ਬੱਚੇ ਕਿਤੇ ਉਹ ਫਿਲਮ ਨਾ ਵੇਖ ਲੈਣ।
ਸੱਚੀ ਗੱਲ ਹੀ ਭਰਾਵਾ ਤੇਰੀ।
ਆ ਸਿਨੇਮੇ 'ਚ ਅੱਜ ਕੱਲ੍ਹ ਫਿਲਮ ਵੇਖਣ ਜਾਈਏ ਨਾ, ਤੇ ਜਿਹੜੇ ਪਰਦੇ ਦੇ ਉੱਤੇ ਫਿਲਮ ਚੱਲ ਰਹੀ ਹੁੰਦੀ ਹੈ ਨਾ, ਬਸ ਉਹੀ ਪਰਦਾ ਹੁੰਦਾ ਹੀ ਸਾਰੀ ਫਿਲਮ 'ਚ, ਬਾਕੀ ਕੋਈ ਪਰਦੇ ਵਾਲੀ ਗੱਲ ਨਹੀਂ।
ਫਿਲਮਾਂ ਵਾਲਿਆਂ ਨੂੰ ਨਾ ਤਾਂ ਆਪਾਂ ਕੁਝ ਕਹਿ ਸਕਦੇ ਹਾਂ ਤੇ ਨਾ ਹੀ ਉਹਨਾਂ ਆਪਣੀ ਮੰਨਣੇ ਆ। ਮੈਨੂੰ ਤੇ ਆਪਣੇ ਆ ਪੰਜਾਬੀ ਗਾਣੇ ਦੇ ਵੀਡੀਓ ਵੇਖ ਕੇ ਬੜਾ ਦੁੱਖ ਲੱਗਦਾ ਈ ਬਈ, ਆ ਕੁੜੀਆਂ ਨੇ ਕੀ ਲਿਬਾਸ ਪਾਏ ਹੁੰਦੇ ਆ।
ਬਾਈ ਗੋਡ ਯਾਰ, ਬੜੀ ਸ਼ਰਮ ਆਉਂਦੀ ਉਹ ਵੇਖ ਕੇ, ਲੱਗਦਾ ਵੀ ਇਹਨੇ ਬਚਪਨ 'ਚ ਇੱਕ ਫਰਾਕ ਲਈ ਸੀ, ਵੱਡੀ ਹੋਣ ਤੱਕ ਉਹੀ ਪਾਉਣ ਡਈ। ਇਹਨਾਂ ਮੁਟਿਆਰਾਂ ਦੇ ਤਾਂ ਝਾਕੇ ਖੁੱਲ ਗਏ ਨੇ, ਹੁਣ ਤੇ ਲੱਗਦਾ ਬਜ਼ੁਰਗਾਂ ਨੂੰ ਘੁੰਡ ਕੱਢਣੇ ਪੈਣੇ ਨੇ। ਹਾਲਾਤ ਇਹੋ ਰਹੇ ਤਾਂ ਸਮਾਂ ਉਹ ਵੀ ਆਏਗਾ, ਨੂੰਹਾਂ ਨੇ ਖੰਗੂਰਾ ਮਾਰ ਕੇ ਅੰਦਰ ਆਇਆ ਕਰਨਾ ਵੀ ਸਹੁਰਾ ਘੁੰਡ ਕੱਢ ਲਿਆ।
ਯਾਰ ਕੁੱਬੀ, ਇਸ ਮਸਲੇ ਦਾ ਹੱਲ ਕੀ ਹੋਵੇ?
ਬਾਕੀਆਂ ਨਾਲ ਤੇ ਅਸੀਂ ਮੱਥਾ ਲਾ ਨਹੀਂ ਹੋ ਸਕਦੇ, ਪਰ ਇਹਨਾਂ ਸ਼ੋਹਰਤ ਪਿੱਛੇ ਮੱਛਰੀਆਂ ਕੁੜੀਆਂ ਨੂੰ ਤੇ ਕਹਿ ਹੀ ਸਕਨੇ ਆ ਕਿ ਨਹੀਂ।
ਪਾਇਆ ਕਿੰਨਾ ਗੰਦ ਬੱਲੀਏ ਕੱਪੜੇ ਤੂੰ ਪਾਉਣੇ ਕੀਤੇ ਬੰਦ ਬੱਲੀਏ ਟੀਵੀ ਉੱਤੇ ਪਾਇਆ ਕਿੰਨਾ ਗੰਦ ਬੱਲੀਏ ਕੱਪੜੇ ਤੂੰ ਪਾਉਣੇ ਕੀਤੇ ਬੰਦ ਬੱਲੀਏ ਗਾਣੇ ਚ ਵਿਖਾਈਆਂ ਜਿਵੇਂ ਲੱਤਾਂ ਤੇਰੀਆਂ ਗਾਣੇ ਚ ਵਿਖਾਈਆਂ ਜਿਵੇਂ ਲੱਤਾਂ ਤੇਰੀਆਂ ਝੁੱਕੀਆਂ ਸ਼ਰਮ ਨਾਲ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਤੈਨੂੰ ਕਿਉਂ ਨੀ ਰੋਕਦਾ ਕੰਨਾਂ ਤੇ ਚਪੇੜਾਂ ਤੇਰੇ ਕਿਉਂ ਨੀ ਠੋਕਦਾ ਘਰ ਦਾ ਕੋਈ ਵੱਡਾ ਤੈਨੂੰ ਕਿਉਂ ਨੀ ਰੋਕਦਾ ਕੰਨਾਂ ਤੇ ਚਪੇੜਾਂ ਤੇਰੇ ਕਿਉਂ ਨੀ ਠੋਕਦਾ ਕੌਣ ਤੈਨੂੰ ਦਿੰਦਾ ਦੱਸ ਹੱਲਾ ਸ਼ੇਰੀਆਂ ਕੌਣ ਤੈਨੂੰ ਦਿੰਦਾ ਦੱਸ ਹੱਲਾ ਸ਼ੇਰੀਆਂ ਝੁੱਕੀਆਂ ਸ਼ਰਮ ਨਾਲ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਸ਼ਰਮ ਹਯਾ ਦਾ ਗਹਿਣਾ ਲਾ ਛੱਡਿਆ ਜਿਸਮਾਂ ਦਾ ਟੀਵੀ ਤੇ ਜਲੂਸ ਕੱਢਿਆ ਹੋ ਗਈਆਂ ਸ਼ਦੈਣਾ ਵੇਲੀਆਂ ਵਛੇਰੀਆਂ ਹੋ ਗਈਆਂ ਸ਼ਦੈਣਾ ਵੇਲੀਆਂ ਵਛੇਰੀਆਂ ਚੁੱਕੀਆਂ ਸ਼ਰਮ ਨਾਲ ਚੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਚੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ ਝੁੱਕੀਆਂ ਸ਼ਰਮ ਨਾਲ ਅੱਖਾਂ ਮੇਰੀਆਂ
ਘੁੱਗੇ ਭਾ ਗਾਣਾ ਤਾਂ ਕਮਾਲ ਦਾ ਸੀ ਪਰ ਯਾਰ ਸੂਈ ਸਾਰੀ ਘੱਟ ਕੱਪੜਿਆਂ ਵਾਲੀਆਂ ਮਾਡਲਾਂ 'ਤੇ ਰੱਖੀ ਗਈ ਆ ਇਸ ਮਾਨ ਕਾਰਜ ਵਿੱਚ ਯੋਗਦਾਨ ਤਾਂ ਹੋਰਾਂ ਦਾ ਵੀ ਬਹੁਤ ਆ
ਉਹ ਕਮਲਿਆ ਸੁਣਿਆ ਨਹੀਂ ਉਹ ਵੀ ਕਹਿਣਾ ਧੀ ਨੂੰ ਤਾਂ ਸੁਣਾਉਣਾ ਨੂੰਹ ਨੂੰ ਗੱਲ ਕਰਨ ਦੀ ਟੈਕਨੀਕ ਹੁੰਦੀ ਹੈ ਜ਼ਰਾ ਸਮਝ ਤਾਂ ਅਗਲਾ ਵੀ ਜਾਂਦਾ ਜਿਹਨੂੰ ਕਿਹਾ ਹੁੰਦਾ ਜਿੱਦਾਂ ਉਹ ਸਬਜ਼ੀ ਮੰਡੀ 'ਚ ਵੇਖਿਆ ਨਹੀਂ ਐਡੇ ਖਚਰੇ ਦੁਕਾਨਦਾਰ ਹੁੰਦੇ ਨੇ ਕੋਈ ਮੂੰਹ ਮੱਥੇ ਲੱਗਦੀ ਖੂਬਸੂਰਤ ਬੀਬੀ ਮੰਡੀ 'ਚ ਆਈ ਹੋਵੇ ਨਾ ਤੇ ਇਹਨਾਂ ਦੇ ਹੋਕੇ ਸੁਣਨ ਵਾਲੇ ਹੁੰਦੇ ਨੇ
ਆ ਚਿੱਟੀ ਚਿੱਟੀ ਪਿਆਰੀ ਪਿਆਰੀ ਸੋਹਣੀ ਸੋਹਣੀ ਗੋਭੀ ਲੈ
ਗੋਭੀ ਬਾਜ ਹੌਲੀ ਜੀ ਕਹਿ ਦੇਣਗੇ
ਗੱਲ ਤੇਰੀ ਠੀਕ ਆ ਕਰਦੇ ਇਦਾਂ ਹੀ ਆ
ਜੇ ਅਗਲੀ ਨੇ ਲਾਲ ਰੰਗ ਦਾ ਸੂਟ ਪਾਇਆ ਹੋਵੇ ਨਾ ਤੇ ਹੱਥ 'ਚ ਟਮਾਟਰ ਫੜ ਕੇ ਕਰੀ ਜਾਣਗੇ
ਇਹ ਲਾਲੋ ਲਾਲ ਅੱਜ ਲਾਲੋ ਲਾਲ ਹੀ ਆ
ਜੇ ਸੂਟ ਹਰਾ ਪਾਇਆ ਹੋਵੇ ਤੇ ਫਿਰ ਕਹੀ ਜਾਣਗੇ
ਇਹ ਮਰਚ ਹਰੀਏ ਆ ਜਾ ਖਰੀਏ ਮਰਚ ਹਰੀਏ ਆ ਜਾ ਖਰੀਏ
ਸੂਟਾਂ ਤਾਂ ਬੜੀਆਂ ਕਰਦੇ ਨੇ ਪਰ ਸੂਟ ਇਹ ਬੀਬੀਆਂ ਕੋਲੋਂ ਹੀ ਆਉਂਦੇ ਨੇ ਅਗਲਾ ਅੱਠਾਂ ਦੇ ਕਹਿੰਦਾ ਕਿਲੋ ਟਿੰਡੇ ਇਹ ਚੌਂ ਦੇ ਕਿਲੋ ਮਨਾ ਕੇ ਕਹਿੰਦੇ ਇਹਨੂੰ ਦੋ ਦੇ ਅੱਧਾ ਕਿਲੋ ਪਾ ਦੇ
ਇੱਥੇ ਹੀ ਬਸ ਨਹੀਂ ਅਗਲਾ ਪਹਿਲੋਂ ਕਲ ਪਿਆ ਪਿਆ ਹੁੰਦਾ ਇਹਨਾਂ ਤੋਂ ਤੇ ਉੱਠਦੀਆਂ ਫਿਰ ਕਹੀ ਜਾਣਗੀਆਂ ਪ੍ਰਾਜਰ ਧਨੀਆ ਤੇ ਪਾ ਦੇ ਮਾੜਾ ਜਿਹਾ ਜੇ ਟੀਂਡੇ ਪੱਕੇ ਨਿਕਲੇ ਨਾ ਤਾਂ ਮੈਂ ਬਣੇ ਬਣਾਏ ਮੋੜ ਜਾਣੇ ਅੱਗੋਂ ਵੀ ਕਹਿੰਦਾ ਬੀਬੀ ਨਾਲ ਦੋ ਫੁਲਕੇ ਵੀ ਲੈ ਕਿਸੇ ਚੀਜ਼ ਦੀ ਇੰਨੀ ਪੁਣ ਛਾਣ ਕਰਦੀਆਂ ਨੇ ਬੀਬੀਆਂ ਵੀ ਇਹਨਾਂ ਨੇ ਦੁਕਾਨਦਾਰ ਰੂਣ ਹਾਕੇ ਕੀਤੇ ਹੁੰਦੇ ਨੇ ਵੀ ਇਹ ਵਹਿਮ ਦਾ ਕੋਈ ਇਲਾਜ ਨਹੀਂ
ਵਹਿਮ ਤੇ ਫਿਰ ਬੀਬਿਆਂ ਦਾ ਪਦੇਸ਼ੀ ਹੱਕ ਹੁੰਦਾ ਕੁਕੀ
ਉਹ ਵਹਿਮ ਦਾ ਕੀ ਪੁੱਛਦਾ ਭਰਾਵਾ ਮੇਰਾ ਜਦੋਂ ਨਵਾਂ ਨਵਾਂ ਵਿਆਹ ਹੋਇਆ ਨਾ ਸਰਦੀਆਂ ਦੇ ਦਿਨ ਸੁੱਤੇ ਪਾਈ ਨੂੰ ਵਹੁਟੀ ਨੇ ਉਠਾਇਆ
ਮੈਂ ਕਿਹਾ ਜੀ ਬਾਹਰ ਜਾ ਕੇ ਵੇਖੋ ਕੋਈ ਖੜਾਕਾ ਹੋਇਆ ਜੀ ਉੱਠ ਕੇ ਵੇਖੋ ਕਿਤੇ ਚੋਰ ਹੀ ਨਾ ਆਏ ਹੋਣ
ਹੁਣ ਇੰਨੀ ਠੰਡ 'ਚ ਰਜਾਈ 'ਚੋਂ ਨਿਕਲਣ ਨੂੰ ਕਿਹਦਾ ਦਿਲ ਕਰਦਾ ਮੈਂ ਉਹਨੂੰ ਸਮਝਾ ਤਾ ਉਹ ਭਲੀਏ ਲੋਕ ਉੱਦਾਂ ਹੀ ਕਿਸੇ ਬਿੱਲੀ ਕੁੱਤੇ ਨੇ ਖੜਾਕਾ ਕੀਤਾ ਹੋਣਾ ਹੈ ਉਹ ਚੋਰਾਂ ਦਾ ਖੜਾਕਾ ਥੋੜ੍ਹਾ ਹੁੰਦਾ ਚੋਰ ਤੇ ਐਨ ਚੁੱਪ ਚਪੀਤੇ ਆਪਣਾ ਕੰਮ ਕਰਕੇ ਉਹ ਜਾਂਦੇ ਆ ਚੋਰ ਖੜਾਕਾ ਨਹੀਂ ਹੋਣ ਦਿੰਦੇ
ਫਿਰ ਤੇ ਚਲਾਕੀ ਨਾਲ ਬਚ ਗਿਆ ਉੱਡਣ ਤੋਂ
ਬਾਅਦ 'ਚ ਮੋਇਆ ਗਿਆ ਉੱਦਣ ਤੋਂ ਅੱਜ ਤੱਕ ਵਹੁਟੀ ਮੇਰੀ ਰਾਤ ਨੂੰ ਤਿੰਨ ਤਿੰਨ ਵਾਰੀ ਉਠਾ ਕੇ ਮੈਨੂੰ ਬਾਹਰ ਨੂੰ ਭੇਜਦੀ ਹੈ
ਬਾਹਰ ਕੋਈ ਖੜਾਕਾ ਹੀ ਨਹੀਂ ਹੋ ਰਿਹਾ ਉੱਠ ਕੇ ਵੇਖੋ ਮੈਂ ਕਹਿੰਦੀ ਹਾਂ ਕਿਤੇ ਚੋਰ ਹੀ ਨਾ ਆਏ ਹੋਣ
ਫਿਰ ਤਾਂ ਬਈ ਕੰਮ ਔਖਾ ਤੇਰੇ ਵਾਲਾ ਜਨਾਨੀ ਨੂੰ ਪਿਆ ਵਹਿਮ ਤੇ ਰੱਬ ਨਹੀਂ ਕੱਢ ਸਕਦਾ
ਹੋਰ ਸੁਣ ਲੈ ਆ ਦਾਦੀ ਮੇਰੀ ਪਿੱਛੇ ਜੇ ਬਿਮਾਰ ਹੋ ਗਈ ਤੇ ਮੈਨੂੰ ਜਾਂਦੀ ਨੂੰ ਆਵਾਜ਼ ਮਾਰ ਕੇ ਕਹਿੰਦੀ ਵੀ ਕਾਕਾ ਆਉਂਦਾ ਹੋਇਆ ਕਿਸੇ ਡਾਕਟਰ ਕੋਲੋਂ ਦਵਾਈ ਫੜੀ ਲਿਆਈ ਮੇਰੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਘਬਰਾਹਟ ਜੀ ਹੁੰਦੀ ਰਹਿੰਦੀ ਮੈਨੂੰ ਮੈਂ ਆਉਂਦਾ ਦਵਾਈ ਲੈ ਆਇਆ ਫੜਾਈ ਦਾਦੀ ਨੂੰ ਮੈਂ ਹਾਂ ਗੋਲੀਆਂ ਰੱਖ ਲਓ ਸਵੇਰੇ ਸ਼ਾਮ ਇੱਕ ਇੱਕ ਗੋਲੀ ਖਾ ਲਿਆ ਕਰੋ
ਆ ਪੀਲੇ ਰੰਗ ਦੀਆਂ ਗੋਲੀਆਂ ਇਹ ਕਿਹਦੇ ਕੋਲੋਂ ਲਿਆਇਆ
ਮੈਂ ਹਾਂ ਸ਼ਹਿਰ ਦੇ ਸਭ ਤੋਂ ਵਧੀਆ ਡਾਕਟਰ ਕੋਲੋਂ ਕਹਿੰਦੀ
ਡਾਕਟਰ ਨਾਲੇ ਸੱਤਾ ਚੁੱਲਿਆਂ ਦੀ ਸਵਾਹ ਤੇ ਗੋਲੀਆਂ ਚੁੱਕ ਕੇ ਉਹ ਮਾਰੀਆਂ ਦਲੀਜਾਂ 'ਚ ਮੈਂ ਹਾਂ ਬੇਬੇ ਕੀ ਹੋਇਆ
ਕਹਿੰਦੇ ਆ ਪੀਲੇ ਰੰਗ ਦੀਆਂ ਗੋਲੀਆਂ ਤਾਂ ਦਰਵਾਜ਼ੇ ਹੀ ਹੈ ਨਹੀਂ ਹੁਣ।
ਇਹ ਮਾਈਆਂ ਬੀਬੀਆਂ ਵੀ ਕਮਾਲ ਕਰ ਦਿੰਦੀਆਂ ਕਿਸੇ ਵੇਲੇ। ਇਹਨਾਂ ਦੇ ਵੀ ਉਮਰਾਂ ਦੇ ਤਕਾਜ਼ੇ ਹੁੰਦੇ ਨੇ, ਨਾ ਬੰਦਾ ਹੱਸਣ ਜੋਗਾ ਨਾ ਕਲਪਣ ਜੋਗਾ।
ਇੱਕ ਦਿਨ ਅਮੈਰੀਕਾ ਦੀ ਅੰਬੈਸੀ 'ਚ ਬੈਠੇ ਨਾ ਨਵੀਂ ਦਿੱਲੀ, ਅਤੇ ਸਾਹਮਣੀ ਖਿੜਕੀ 'ਤੇ ਆਪਣੀ ਇੱਕ ਮਾਈ ਦੀ ਇੰਟਰਵਿਊ ਲੈ ਰਿਹਾ ਸੀ ਇੱਕ ਗੋਰਾ, ਅਤੇ ਮਾਈ ਨਾਲ ਗੱਲ ਕਰਨ ਲਈ ਉਹਨੇ ਵਿੱਚ ਰੱਖੀ ਸੀ ਇੱਕ ਇੰਟਰਪ੍ਰੇਟਰ ਪੰਜਾਬੀ 'ਚ ਗੱਲਬਾਤ ਕਰਨ ਲਈ।
ਹਾਂਜੀ ਮਾਤਾ ਜੀ, ਕੀ ਨਾਮ ਹੈ ਤੁਹਾਡਾ?
ਹੈ
ਕੀ ਨਾਂ ਹੈ ਮਾਤਾ ਜੀ, ਕੀ ਨਾਂ ਤੁਹਾਡਾ?
ਵੈਸੇ ਤਾਂ ਪ੍ਰਕਾਸ਼ ਕੌਰ ਆ, ਪਰ ਜ਼ਿਆਦਾ ਕਰਕੇ ਪਾਛੋ ਪਾਛੋ ਕਹਿੰਦੇ ਆ। ਉੱਦਾਂ ਵਿਆਹ ਤੋਂ ਪਹਿਲਾਂ ਪੇਕੀ ਡੱਡੋ ਵੀ ਕਹਿੰਦੇ ਸੀ।
ਮਾਤਾ ਜੀ ਘਰ ਵਾਲੇ ਦਾ ਨਾਂ ਕੀ ਹੈ?
ਇੱਥੇ ਲਿਖਿਆ ਹੋਣਾ,
ਇੱਥੇ ਤਾਂ ਲਿਖਿਆ ਹੀ ਹੈ, ਪਰ ਤੁਸੀਂ ਦੱਸੋ।
ਆ ਇਹ ਗੱਲ ਝੂਠੀ, ਘਰ ਵਾਲੇ ਦਾ ਨਾਂ ਥੋੜ੍ਹਾ ਲਿਆ ਹੁੰਦਾ।
ਮਾਤਾ ਜੀ USA ਜਾ ਰਹੇ ਹੋ? USA?
ਆ ਅਮਰੀਕੇ।
ਕਿੱਦਾਂ ਜਾ ਰਹੇ ਹੋ?
ਹਜਾਜ 'ਤੇ ਜਾਵਾਂਗੇ, ਹੋਰ ਕਿੱਦਾਂ ਜਾਣਾ, ਹਜਾਜ 'ਤੇ ਜਾਂਦੇ ਸਾਰੇ।
ਨਹੀਂ ਮੇਰਾ ਮਤਲਬ ਹੈ ਮਾਤਾ ਜੀ, ਘੁੰਮਣ ਫਿਰਨ ਜਾ ਰਹੇ ਹੋ ਕਿ ਕਿਸੇ ਕੰਮ ਜਾ ਰਹੇ ਹੋ?
ਲੈ ਕੰਮ ਤੋਂ ਬਿਨਾਂ ਕਿਤੇ ਘਰਾਂ 'ਚੋਂ ਨਿਕਲ ਹੁੰਦਾ? ਹੈ ਨਾਲੇ ਘੁੰਮਣੇ ਫਿਰਨੇ ਵਾਲੀ ਕਿਹੜੀ ਉਮਰ ਆ ਹੁਣ ਮੇਰੀ।
ਮਾਤਾ ਜੀ ਕਿਹੜੇ ਕੰਮ ਚੱਲੇ ਹੋ ਅਮੈਰੀਕਾ?
ਇਹ ਆਪਣੇ ਕੀਤੂ ਤੋਂ ਛੋਟਾ ਨਹੀਂ ਮਲਕੀਤ ਤੋਂ, ਹੈਂ ਮਲਕੀਤ ਤੋਂ ਛੋਟਾ ਬਾਰੂ ਤੋਂ ਬੜਾ ਜਿੰਦੀ, ਇਹ ਉਹ ਜਿੰਦੀ ਦੀ ਬਹੂ ਦੇ ਨਿਆਣਾ ਨਿੱਕਾ ਹੋਣੇ ਵਾਲਾ।
ਮਾਤਾ ਜੀ ਬੱਚਾ ਹੋਣ ਵਾਲਾ ਹੈ, ਅਤੇ ਤੁਸੀਂ ਕੀ ਕਰਨ ਜਾਣਾ ਉੱਥੇ? ਡਾਕਟਰ ਬੜੇ ਨੇ ਉੱਥੇ ਅਮੈਰੀਕਾ 'ਚ?
ਹਾਂ ਆ ਡਾਕਟਰਾਂ ਨਰਸਾਂ ਨੇ ਉਹ ਥੋੜ੍ਹਾ ਕਰ ਲੈਣਾ ਜਿਹੜਾ ਦਾਈਆਂ ਮਾਈਆਂ ਨੇ ਕਰ ਲੈਣਾ ਹੈ।
ਮਾਤਾ ਜੀ ਡਾਕਟਰ ਨਰਸਾਂ ਬੜੇ ਬੜੇ ਸਿਆਣੇ ਨੇ ਉੱਥੇ।
ਇਹ ਹੋਊਗੇ ਸਿਆਣੇ, ਹੈਂ ਹੁਣ ਉਹਨਾਂ ਨੂੰ ਮਲਨੇ ਘੁੱਟਣੇ ਦਾ ਥੋੜ੍ਹਾ ਪਤਾ।
ਮਾਤਾ ਜੀ ਸਾਡੇ ਵੀਜ਼ਾ ਅਫਸਰ ਕਹਿ ਰਹੇ ਨੇ ਤੁਹਾਨੂੰ ਇਸ ਵਿਹਾਰ 'ਤੇ ਵੀਜ਼ਾ ਨਹੀਂ ਦਿੱਤਾ ਜਾ ਸਕਦਾ।
ਦੇ ਦੂੰਗੇ ਵੀਜ਼ਾ ਤਾਂ ਖਰਾ ਹੀ ਆ, ਨਹੀਂ ਤਾਂ ਫਿਰ ਟਿਕਟ ਤਾਂ ਕਰਾਈਏ, ਉਹ ਆ ਮੁੰਡੇ ਨੇ ਬਿਨਾਂ ਵੀਜ਼ੇ ਤੋਂ ਹੀ ਚੱਲ ਜਾਵਾਂਗੇ।
ਉਹ ਮਾਈ ਨੂੰ ਨਹੀਂ ਨਾ ਪਤਾ ਹੋਣਾ ਕਿ ਬਿਨਾਂ ਵੀਜ਼ੇ ਤੋਂ ਆਪਣੇ ਏਅਰਪੋਰਟ ਵਾਲਿਆਂ ਨੇ ਬੂਹਾ ਨਹੀਂ ਟੱਪਣ ਦੇਣਾ, ਅਤੇ ਅਮਰੀਕਾ ਨੇ ਆਪਣੇ ਬੂਹੇ ਕਿੱਥੋਂ ਵੜਨ ਦੇਣਾ।
ਵੈਸੇ ਇਹਨੂੰ ਤਾਂ ਮਾਤਾ ਦਾ ਭੋਲਾ ਪਾਣੀ ਕਹਿ ਸਕਦੇ ਹਾਂ।
ਭੋਲਾਪਨ ਕਹੋ ਜੇ ਇਸੇ ਤਰ੍ਹਾਂ ਪਨ, ਪਰ ਕਿਸੇ ਦੀਆਂ ਇੱਦਾਂ ਦੀਆਂ ਹਰਕਤਾਂ 'ਤੇ ਨਾ ਚਾਹੁੰਦੇ ਆਇਆ ਵੀ ਹਾਸਾ ਆਉਂਦਾ ਜ਼ਰੂਰ ਹੀ।
ਆਪਣੇ ਬਾਹਰਲੇ ਪਲਾਟ 'ਤੇ ਆਪਾਂ ਮੱਝ ਰੱਖੀਏ ਨਾ, ਅਤੇ ਚਲੋ ਬੱਚੇ ਘਰ ਦਾ ਖਾਲਸ ਦੁੱਧ ਪੀਣਗੇ। ਮੱਝ ਨੂੰ ਪੱਠਾ ਦੱਥਾ ਪਾਉਣ ਲਈ ਅਤੇ ਦੁੱਧ ਚੋਣ ਲਈ ਰੱਖਿਆ ਇੱਕ ਭਈਆ, ਅਤੇ ਉਹ ਭਈਆ ਵਿਚਾਰਾ ਸਿਧਰਾ ਜਿਹਾ ਹੀ ਹੈ। ਉਹਨੂੰ ਕੀਤੀ ਹੈ ਹਦਾਇਤ ਵੀ ਮੱਝ ਦੀ ਸੇਵਾ ਚੰਗੀ ਤਰ੍ਹਾਂ ਕਰਨੀ ਹੂੰ, ਮੱਝ ਦੁੱਧ ਦੀ ਕਸਰ ਨਾ ਰਹਿਣ ਦੇ, ਅਤੇ ਦੁੱਧ ਦਵੇ ਵੀ ਵਧੀਆ ਗਾੜਾ ਦੁੱਧ। ਮੈਂ ਗਿਆ ਨਾ ਇੱਕ ਦਿਨ ਸਵੇਰੇ ਸਵੇਰੇ ਗੇੜਾ ਮਾਰਨ ਵੀ ਵੇਖ ਕੇ ਆਈਏ ਭਈਆ ਜੀ ਨੇ ਧਾਰ ਕੱਢੀ ਹੈ ਕਿ ਨਹੀਂ, ਯਾਨੀ ਦੁੱਧ ਚੋਇਆ ਕਿ ਨਹੀਂ। ਮੈਂ ਜਾ ਕੇ ਵੇਖਿਆ ਤੇ ਭਈਆ ਜੀ ਨੇ ਦੁੱਧ ਦੀ ਭਰੀ ਬਾਲਟੀ ਮੱਝ ਅੱਗੇ ਰੱਖੀ ਤੇ ਮੱਝ ਮਜ਼ੇ ਨਾਲ ਦੁੱਧ ਪੀਵੇ। ਉਹ ਮੈਂ ਕਿਹਾ ਭਈਆ ਜੀ ਆ ਦੁੱਧ ਦੀ ਭਰੀ ਬਾਲਟੀ ਮੱਝ ਅੱਗੇ ਰੱਖੀ ਹੈ, ਦੁੱਧ ਤੁਸੀਂ ਸਾਰਾ ਮੱਝ ਨੂੰ ਪਿਆਈ ਜਾਂਦੇ ਹੋ, ਹੈਂ?
ਕਹਿੰਦਾ ਨਹੀਂ ਸਰਦਾਰ ਜੀ, ਹੁਣੀ ਦੁੱਧ ਚੋਇਆ ਹੈਗੀ ਸੀ, ਦੁੱਧ ਬੜੀ ਪਤਲਾ ਸੀ, ਮੈਂ ਕਿਹਾ ਇੱਕ ਗੇੜਾ ਹੋਰ ਦੇ ਦਿੰਦੇ ਸ਼ਾਇਦ ਗਾੜਾ ਆ ਜਾਵੇ।
ਭਈਆ ਤਾਂ ਕੋਈ ਜ਼ਿਆਦਾ ਹੀ ਸਿਆਣਾ ਰੱਖ ਲਿਆ ਤੁਸੀਂ।
ਸਦਕੇ ਜਾਵਾਂ ਮੈਂ ਭਈਆ ਤੇਰੇ, ਗਾੜਾ ਤੇ ਕੀ, ਅਸੀਂ ਤੇ ਪਤਲਾ ਦੁੱਧ ਪੀਣ ਤੋਂ ਵੀ ਰਹਿ ਗਏ ਹੈ ਜੀ।
ਵੈਸੇ ਮੱਝ ਰੱਖ ਕੇ ਤੂੰ ਕੀਤੀ ਗਲਤੀ ਆ, ਆਹ ਜੋ ਖੁਰਾਕਾਂ ਦੁੱਧ ਫਰੂਟ ਬੱਚਿਆਂ ਨੂੰ ਅੱਜ ਕੱਲ੍ਹ ਮਿਲ ਰਹੇ ਨੇ, ਅਸਲੀ ਖਾਲਸ ਚੀਜ਼ਾਂ ਬੱਚਿਆਂ ਨੂੰ ਹਜ਼ਮ ਹੀ ਨਹੀਂ ਹੋਣੀਆਂ, ਆਹ ਪਿਓਰ ਦੁੱਧ ਪਿਆ ਕੇ ਕਿਤੇ ਬੱਚੇ ਬਿਮਾਰ ਨਾ ਕਰ ਲਈ।
ਗੱਲ ਤੇਰੀ 17 ਆਨੇ ਠੀਕ ਹੀ ਹੋ, 16 ਆਨੇ ਹੁੰਦੀ ਹੋ, ਵੇਖ ਲਾ ਆਨਾ ਮੈਂ ਕੋਲੋਂ ਪਾਇਆ। ਮਿਲਾਵਟ ਤੋਂ ਵੱਧ ਖਤਰਨਾਕ ਹੈ ਦਵਾਈਆਂ ਖਾਦਾਂ ਟੀਕਿਆਂ ਵਾਲੀਆਂ ਸਬਜ਼ੀਆਂ ਅਤੇ ਫਰੂਟ ਜਿਹੜੇ ਆਪਾਂ ਆਪਣੇ ਬੱਚਿਆਂ ਨੂੰ ਖੁਆਈ ਜਾਂਦੇ ਹਾਂ।
ਇਹ ਐਸਾ ਲੁਕਵਾਂ ਜ਼ਹਿਰ ਹੈ ਜਿਹੜਾ ਅਸੀਂ ਤੇ ਸਾਡੇ ਬੱਚੇ ਦਿਹਾੜੀ 'ਚ 3 ਟਾਈਮ ਬੜੇ ਸਵਾਦ ਨਾਲ ਖਾਂਦੇ।
ਤੂੰ ਵੇਖੀ ਸਹੀ, ਇਹ ਖਾਦਾਂ ਦਵਾਈਆਂ ਹੌਲੀ ਹੌਲੀ ਸਾਡੇ ਬੱਚਿਆਂ ਦੀ ਲੋੜ ਹੀ ਬਣ ਜਾਣੀ ਹੈ, ਅਤੇ ਫਿਰ ਬੱਚਿਆਂ ਨੂੰ ਇਹ ਚੀਜ਼ਾਂ ਡਾਇਰੈਕਟ ਦੇਣੀਆਂ ਪੈਣੀਆਂ। ਮਾਵਾਂ ਬੱਚਿਆਂ ਅੱਗੇ ਮਿੰਨਤਾਂ ਕਰ ਰਹੀਆਂ ਹੋਣੀਆਂ,
ਇਹ ਮੇਰਾ ਬੱਚੇ ਇਹ ਲਿਆ 2 ਚਮਚ ਯੂਰੀਆ ਖਾ ਲੇ, ਬਸ 2 ਚਮਚ ਖਾ ਲੇ ਬੇਟਾ, ਫਿਰ ਸਕੂਲ ਮੈਂ ਨਹੀਂ ਤੂੰ ਸਾਰਾ ਦਿਨ ਫੂਕਾ ਰਹੇ ਨਾ ਪੜਿਓਗੋ। ਇਹ ਮੇਰੀ ਜਿੰਦਰ ਬਿਟੀਆ, ਇਹ ਗਲਾਸ ਮਛੇਟੀ ਪੀ ਲੇ ਬੇਟਾ, ਫਿਰ ਦੇਖਣਾ ਕਿਤਨੀ ਤਾਕਤ ਆਏਗੀ।
ਸਕੂਲ ਜਾਂਦੇ ਬੱਚੇ ਨੂੰ ਪਿੱਛੋਂ ਆਵਾਜ਼ਾਂ ਪੈ ਰਹੀਆਂ ਹੋਣੀਆਂ,
ਬੇਟੇ ਟਿਫਨ ਮੈਂ ਕੀਟਨਾਸ਼ਕ ਰੱਖ ਦਿਆ, ਰਸੈਸਮੇ ਖਾ ਲੈਣਾ ਬੇਟਾ।
ਦੁੱਧ 'ਚ ਫਿਰ ਬੱਚਿਆਂ ਨੂੰ ਬੋਰਨਵੀਟਾ ਦੀ ਥਾਂ 'ਤੇ DDT ਪਾ ਕੇ ਪਿਆਉਣੀ ਪੈਣੀ।
ਇੱਕ ਤਾਂ ਇਹ ਖਾਦਾਂ ਦਵਾਈਆਂ, ਦੂਜਾ ਸੜਕਾਂ 'ਤੇ ਧੂੜ ਮਿੱਟੀ ਅਤੇ ਗੱਡੀਆਂ ਦੇ ਧੂੰਏ ਦਾ ਪ੍ਰਦੂਸ਼ਣ, ਦੋਵਾਂ 'ਚ ਸ਼ਰਤ ਲੱਗੀ ਹੋਊ ਵੀ ਪਹਿਲਾਂ ਬੰਦੇ ਨੂੰ ਕੌਣ ਮਾਰਦਾ।
ਇਹ ਪੋਲਿਊਸ਼ਨ ਵੀ ਸਾਡੀ ਬੋਡੀ 'ਚ ਰਾਜਮੇ 'ਚ ਜਾਣੇ, ਅਤੇ ਡਾਕਟਰਾਂ ਨੇ ਟੈਸਟ ਦੀ ਸਲਾਹ ਦਿਆ ਕਰਨੀ ਹੈ। ਭਾਈ ਸਾਹਿਬ ਆਪਣਾ ਡੀਜ਼ਲ ਚੈੱਕ ਕਰਾਓ, ਮੈਨੂੰ ਲੱਗਦਾ ਤੁਹਾਡਾ ਡੀਜ਼ਲ ਘਟਿਆ। ਕਿਸੇ ਨੂੰ ਚੈੱਕ ਕਰਕੇ ਡਾਕਟਰਾਂ ਨੇ ਦੱਸਣਾ ਤੁਹਾਡੇ ਫੇਫੜਿਆਂ ਵਿੱਚ ਧੂੜ ਮਿੱਟੀ ਦੀ ਕਮੀ ਹੈ, ਸਵੇਰੇ ਸ਼ਾਮ 2 ਘੰਟੇ ਸੜਕ 'ਤੇ ਖਲੋ ਕੇ ਮੂੰਹ ਨਾਲ ਘੱਟਾ ਖਿੱਚਿਆ ਕਰੋ। ਐਮਰਜੈਂਸੀ 'ਚ ਡਾਕਟਰਾਂ ਨੇ ਕਿਹਾ ਕਰਨਾ ਫਟਾਫਟ 2 ਬੋਤਲਾਂ ਪੈਟਰੋਲ ਦਾ ਇੰਤਜ਼ਾਮ ਕਰੋ, ਪੈਟਰੋਲ ਚੜਾਉਣਾ ਮਰੀਜ਼ ਨੂੰ 2 ਬੋਤਲ। ਫੈਕਟਰੀਆਂ ਦੇ ਧੂੰਏ 'ਚੋਂ ਡਿੱਗਦੀ ਕਾਲਖ ਦੇ ਅਤੇ ਕੈਪਸੂਲ ਹੀ ਮਿਲ ਜਾਇਆ ਕਰਨੇ ਆ ਨਾ। ਖੈਰ
ਗੱਲ ਤੂੰ ਹਾਸੇ ਚ ਕਰਨ ਡਿਆ ਪਰ ਹੈ ਕੌੜਾ ਸੱਚ।
ਉਹ ਮੈਨੂੰ ਤੇ ਹੋਰ ਡਰ ਪੈ ਗਿਆ ਈ, ਮੈਂ ਜਿਹੜੀ ਪਹਿਲਾਂ ABC ਸੁਣਾਈ ਸੀ ਨਾ ਤੈਨੂੰ, ਕਿਤੇ ਉਹ ABC ਨਾ ਕੈਂਸਲ ਹੋ ਜੇ, ਕਿਉਂਕਿ ਜਿਹੜੇ ਹਿਸਾਬ ਨਾਲ ਬਿਮਾਰੀਆਂ ਵਧਣ ਡਈਆਂ ਉਸ ਹਿਸਾਬ ਨਾਲ ਤੇ ABC ਵੀ ਕੱਲ ਨੂੰ ਫਿਰ ਇਦਾਂ ਪੜਾਈ ਜਾਣੀ ਹੈ। ਏਡਸ, ਬੀ ਬਲੱਡ ਪ੍ਰੈਸ਼ਰ, ਸੀ ਕੈਂਸਰ, ਡੀ ਡਾਇਰੀਆ, ਈ ਆਈ ਫਲੂ, ਐਫ ਫੂਡ ਪੋਇਜ਼ਨਿੰਗ।
ਬਸ ਕਰੋ ਭਰਾਵਾ, ਪਹਿਲੀ ABC ਤਾਂ ਠੀਕ ਸੀ, ਆਹ ABC ਸੁਣ ਕੇ ਤਾਂ ਡਰ ਹੀ ਲੱਗਣ ਲੱਗ ਪਿਆ।
ਗੱਲ ਤੂੰ ਵਿੱਚੇ ਕੱਟ ਦਿੱਤੀ, ਅਸਲੀ ਮਜ਼ਾ ਤੇ ਪੀ ਪੋਲੀਓ ਤੇ SARS ਤੇ ਜਾ ਕੇ ਆਉਣਾ ਸੀ।
ਜਿਸ ਹਿਸਾਬ ਨਾਲ ਬਿਮਾਰੀਆਂ ਵੱਧ ਰਹੀਆਂ ਨੇ ਨਾ, ਜਿਹਨੂੰ ਮਰਜ਼ੀ ਛੇੜ ਕੇ ਵੇਖ ਲਓ ਅਗਲਾ ਵਿੱਚੋਂ ਦੁਖਦਾ ਹੀ ਆ।
ਆ ਪਿੱਛੇ ਜੇ ਮੈਨੂੰ ਬੁਖਾਰ ਚੜ ਗਿਆ ਨਾ ਤੇ ਪਤਾ ਲੈਣ ਵਾਲੇ ਲੋਕੀ ਤੇ ਖੈਰ ਆਉਂਦੇ ਹੀ ਆ, ਕਲੋਨੀ ਚੋਂ ਇੱਕ ਬੀਬੀ ਆਈ ਨਾ ਮੇਰਾ ਪਤਾ ਲੈਣ।
ਘੁੱਗੀ ਬੇਟੇ ਕੀ ਗੱਲ ਹੋ ਗਈ, ਬੁਖਾਰ ਚੜਾ ਲਿਆ, ਕਿੰਨਾ ਬੁਖਾਰ ਕੀਤਾ ਚੈੱਕ?
ਮੈਂ ਹਾਂਜੀ ਉਹ ਹੁਣੇ ਚੈੱਕ ਕੀਤਾ ਸੀ ਜੀ, 103 ਆ ਜੀ।
ਬਸ ਮੇਰੇ ਕੋਲੋਂ ਇੰਨਾ ਹੀ ਸੁਣਿਆ ਉਹਨੇ, ਬਾਕੀ ਫਿਰ ਆਪ ਸ਼ੁਰੂ ਹੋ ਗਈ ਨੋਨ ਸਟਾਪ।
ਪੁੱਛ ਕੁਛ ਨਾ ਬੇਟੇ, ਤੇਰੇ ਅੰਕਲ ਜੀ ਹਫ਼ਤਾ ਹੋ ਗਿਆ ਸਿਰ ਫੜ ਕੇ ਬੈਠੇ, ਸਿਰ ਹੀ ਨਹੀਂ ਹਟਦਾ ਦੁੱਖਣਾ। ਨੂੰ ਵੱਡੀ ਅੱਜ ਮਹੀਨਾ ਹੋਣ ਲੱਗਾ, ਮੰਜੇ ਤੋਂ ਨਹੀਂ ਉੱਠੀ, ਚੱਕਰ ਬੜਿਆਈ ਜਾਂਦੇ ਆ ਉਹਨੂੰ। ਛੋਟੀ ਵਾਲੀ ਦਾ ਵੀ BP ਲੋਅ ਹੋ ਜਾਂਦਾ ਅਤੇ ਉਹ ਵੀ ਪਈ ਹੈ ਬਿਆਲ ਹੋ ਕੇ। ਮੁੰਡਾ ਵੱਡਾ 3 ਦਿਨ ਹੋ ਗਏ ਨੇ, ਫੈਕਟਰੀ ਨਹੀਂ ਗਿਆ, ਲੱਤਾਂ ਨੂੰ ਦੋਈ ਜਾਂਦਾ। ਛੋਟਾ ਕਾਲਜ ਗਿਆ ਸੀ, ਨਾਲ ਹੀ ਵਾਪਸ ਆ ਗਿਆ, ਕਹਿੰਦਾ ਮੰਮੀ ਦਿਲ ਘਟਦਾ, ਘਬਰਾਹਟ ਹੁੰਦੀ। ਮੈਂ ਤਾਂ ਆਪ ਸ਼ੂਗਰ ਚੈੱਕ ਕਰਾਈ ਕੱਲ੍ਹ ਬੇਟੇ, ਫਿਰ ਵਧੀਆ ਸ਼ੂਗਰ। ਪਾਪਾ ਜੀ ਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਵਾਲਾ ਅਤੇ ਵੱਡੀ ਕੁੜੀ ਦਾ ਫੋਨ ਆਇਆ ਸੀ, ਇਦੋਂ ਪਹਿਲਾਂ ਕੋਈ ਅੱਗੋਂ ਬੋਲੇ, ਮੈਂ ਵਿੱਚੋਂ ਢੋ ਕੇ ਕਿਹਾ, ਮੈਂ ਕਿਹਾ ਆਂਟੀ ਜੀ ਤੁਸੀਂ ਘਰ ਚੱਲੋ, ਮੈਂ ਉਹਨਾਂ ਤੁਹਾਡਾ ਪਤਾ ਲੈ।
ਬੰਦਾ ਪੁੱਛੇ ਵੀ ਤੂੰ ਪਤਾ ਲੈਣ ਕਾਹਦਾ ਆਈ ਆ, ਤੂੰ ਤਾਂ ਸਾਰੇ ਖਾਨਦਾਨ ਦਾ ਪਤਾ ਦੇ ਚੱਲੇ ਆ।
ਤੇ ਹੋਰ, ਸੱਸ ਦੀਆਂ ਅੱਖਾਂ ਦੇ ਕੁਕਰਿਆਂ ਤੋਂ ਲੈ ਕੇ ਪੋਤਰਿਆਂ ਦੇ ਫੋੜੇ ਫਿੰਸੀਆਂ ਤੱਕ ਵੀ ਦੱਸ ਗਈ।
ਬੰਦਾ ਆਪਣੀ ਬਿਮਾਰੀ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਆਹ ਪਤਾ ਲੈਣ ਆਏ ਦੁਖੀ ਕਰ ਦਿੰਦੇ।
ਉਹ ਜਿਹਨੂੰ ਕੋਈ ਬਿਮਾਰੀ ਹੈ ਵਿਚਾਰੇ ਨੂੰ, ਉਹਨੇ ਆਪਣੇ ਵੱਲੋਂ ਟੌਪ ਦੇ ਡਾਕਟਰ ਨੂੰ ਕੰਸਲਟ ਕੀਤਾ ਹੁੰਦਾ, ਪਰ ਇਹ ਪਤਾ ਲੈਣ ਆਏ ਫਿਰ ਵੀ ਇਹ ਜ਼ਰੂਰ ਕਹਿੰਦੇ ਨੇ ਕਿਸੇ ਸਿਆਣੇ ਡਾਕਟਰ ਨੂੰ ਵਿਖਾ ਕੇ ਵੇਖ ਲਓ ਫਿਰ।
ਉੱਤੋਂ ਕਿੱਸੇ ਕਹਾਣੀਆਂ ਵੀ ਬਹੁਤ ਸੁਣਾਉਂਦੇ ਨੇ।
ਅਤੇ ਹੋਰ ਕੀ, ਸਾਡੀ ਕੁੜੀ ਦੇ ਨਨਾਣਵੀਏ ਨੂੰ ਇਹ ਤੁਹਾਡੇ ਵਾਂਗੂ ਸਿਰ 'ਚ ਪੀੜੀ ਉੱਠੀ ਸੀ, ਉਹਨੇ ਪਰਵਾਹ ਹੀ ਨਹੀਂ ਕੀਤੀ ਅਤੇ 3 ਦਿਨ ਬਰੇਨ ਹੈਮਰੇਜ ਨਾਲ ਪੂਰਾ ਹੋ ਗਿਆ।
ਨਿਆਣੇ ਰੁਲਦੇ ਫਿਰਦੇ ਵਿਚਾਰੇ 'ਤੇ, ਬੰਦੇ 'ਚ ਹੈ ਕੀ ਹੈ ਜੀ?
ਮਤਲਬ ਐਸੀਆਂ ਡਰਾਉਣੀਆਂ ਮਿਸਾਲਾਂ ਦੇਣਗੇ ਨਾ, ਅਗਲੇ ਦੀ ਸਿਰ ਪੀੜ ਦੀ ਤਾਂ ਖੈਰ ਹੈ, ਅਗਲਾ ਹਾਰਟ ਅਟੈਕ ਨਾਲ ਫੁੜਕ ਜਾਂਦਾ।
ਉਹ ਪਤਾ ਲੈਣ ਕਾਹਦਾ ਆਉਂਦੇ ਆ, ਆਉਂਦੇ ਤਾਂ ਬਸ ਫਾਰਮੈਲਿਟੀ ਕਰਨ।
ਕਈ ਤਾਂ ਮੈਂ ਐਸੀਆਂ ਸ਼ੋਖ ਜਨਾਨੀਆਂ ਵੇਖੀਆਂ ਨਾ ਹਸਪਤਾਲ 'ਚ, ਕਿਸੇ ਦਾ ਪਤਾ ਲੈਣ ਵੀ ਇੱਦਾਂ ਸੱਜ ਧੱਜ ਕੇ ਜਾਣਗੀਆਂ ਜਿੱਦਾਂ ਕਿਸੇ ਦੇ ਠਾਕੇ ਦੇ ਝੱਲੀਆਂ ਹੁੰਦੀਆਂ। ਹਸਪਤਾਲ ਦੇ ਗੇਟ 'ਚ ਵੜਦਿਆਂ ਵੀ ਹਸਬੈਂਡ ਨੂੰ ਪੁੱਛੀ ਜਾਣਗੀਆਂ, ਸੂਟ ਠੀਕ ਲੱਗਦਾ ਨਾ ਮੇਰਾ, ਬਿੰਦੀ ਮੈਚ ਕਰ ਗਈ ਨਾਲ, ਮੇਰੀ ਰਿੰਗ ਮੈਂ ਕੱਢ ਕੇ ਵੀ ਰੱਖੀ ਅਤੇ ਪਾਉਣਾ ਭੁੱਲ ਗਈ, ਉੱਥੇ ਪਤਾ ਨਹੀਂ ਕੌਣ ਕੌਣ ਆਇਆ ਹੋਣਾ ਪਤਾ ਲੈਣ। ਕਈ ਤਾਂ ਮੇਰੇ ਵਰਗੇ ਬਾਹਰੋਂ ਬੜੇ ਸੋਹਣੇ ਹੱਸਦੇ ਗੀ ਗੀ ਕਰਦੇ ਜਾਣਗੇ ਅਤੇ ਮਰੀਜ਼ ਦੇ ਕਮਰੇ 'ਚ ਵੜਦਿਆਂ ਮੂੰਹ ਦੇ ਇੱਦਾਂ ਦੇ ਐਕਸਪ੍ਰੈਸ਼ਨ ਬਣਾਉਣਗੇ, ਇੱਦਾਂ ਦਾ ਮੂੰਹ ਕਰ ਲੈਣਗੇ ਵੀ ਜਿੱਦਾਂ ਦੁੱਖ ਮਰੀਜ਼ ਨੂੰ ਹੈ ਅਤੇ ਦਰਦ ਇਹਦੇ ਹੋ। ਐਸਾ ਮੂੰਹ ਬਣਾ ਕੇ ਐਸੇ ਐਕਸਪ੍ਰੈਸ਼ਨ ਨਾਲ ਗੱਲ ਕਰਨਗੇ, ਮਰੀਜ਼ ਦਾ ਰੋਣਾ ਕਢਾ ਦੇਣਗੇ।
ਆਹ ਜਿਹੜੇ ਮੁੰਡੇ ਪਤਾ ਲੈਣ ਜਾਂਦੇ ਆ ਮਰੀਜ਼ ਦਾ, ਬਹਾਨਾ ਮਰੀਜ਼ ਵੇਖਣ ਦਾ ਹੁੰਦਾ, ਵੇਖਣ ਨਰਸਾਂ ਦਾ ਹੁੰਦਾ।
ਗੱਲ ਤੇਰੀ ਠੀਕ ਹੀ, ਇਹਨਾਂ 2 ਦਿਨਾਂ 'ਚ ਸਾਰਾ ਟਾਈਮ ਟੇਬਲ ਯਾਦ ਕੀਤਾ ਹੁੰਦਾ ਵੀ ਕਿਹੜੀ ਕਿਹੜੀ ਨਰਸ ਦੀ ਕਿੰਨੇ ਤੋਂ ਕਿੰਨੇ ਡਿਊਟੀ ਹੁੰਦੀ ਹੈ। ਨਰਸ ਨੂੰ ਬੁਲਾਉਣ ਲਈ ਉਹਨਾਂ ਮਰੀਜ਼ ਨਹੀਂ ਤੜਪਦਾ ਹੁੰਦਾ ਜਿੰਨਾ ਇਹ ਤੜਪ ਰਹੇ ਹੁੰਦੇ ਨੇ, ਭੱਜੋ ਭੱਜੀ ਜਾਣਗੇ।
ਸਿਸਟਰੋ ਮਰੀਜ਼ ਨੂੰ ਕਾਂਬਾ ਜਿਹਾ ਛਿੜਦਾ ਪਿਆ, ਸੁੱਤੀ ਪਈ ਨਰਸ ਨੂੰ ਉਠਾਉਣਗੇ। ਸਿਸਟਰੋ ਵੇਖਣਾ ਜ਼ਰਾ, ਮੈਨੂੰ ਲੱਗਦਾ ਗਲੂਕੋਜ਼ ਦੀ ਸਪੀਡ ਘਟੀ ਹੈ ਥੋੜ੍ਹੀ ਜਿਹੀ,
ਫਿਰ ਆਪੋ 'ਚ ਗੱਲਾਂ ਕਰਨਗੇ। ਉਹ ਯਾਰ ਉਹ ਜਿਹੜੀ ਫਲਾਣੀ ਸਿਸਟਰ ਹੈ ਨਾ, ਉਹਦੇ ਤਾਂ ਦਿਲ ਆ ਗਿਆ ਆਪਣਾ, ਐਡੇ ਹੋਛੇ ਨੇ ਭੁੱਲ ਹੀ ਜਾਂਦੇ ਆ ਵੀ ਸਿਸਟਰ ਦਾ ਮਤਲਬ ਭੈਣ ਹੁੰਦਾ।
ਵੈਸੇ ਗੁੱਗੀ ਬਾਪ, ਦੁਨੀਆਂ ਦਾ ਕੋਈ ਪਾਸਾ ਬਚਿਆ ਨਹੀਂ ਹੋਣਾ, ਗੱਲਾਂ ਗੱਲਾਂ 'ਚ ਸਾਰੀ ਦੁਨੀਆਂ ਦੀਆਂ ਚੁਗਲੀਆਂ ਕਰ ਲਈਆਂ ਆਪਾਂ।
ਜੀਭ ਨੂੰ ਪਟਾ ਪਾ ਓਏ, ਜਿਹੜੀ ਦਰਜੀਆਂ ਦੀ ਕੈਂਚੀ ਵਾਂਗੂ ਚੱਲਦੀ ਏ, ਜੱਗ ਜਹਾਨ ਦੀਆਂ ਤੈਨੂੰ ਸੱਚੀਆਂ ਸੁਣਾ ਤੀਆਂ ਤੇ ਤੂੰ ਚੁਗਲੀਆਂ ਕਹਿ ਕੇ ਖੂਹ 'ਚ ਪਾ ਤੀਆਂ। ਇਹ ਗੱਲਾਂ ਕਮਲਿਆ ਚੁਗਲੀਆਂ ਨਹੀਂ, ਚੁਗ ਲਈਆਂ ਨੇ, ਮਤਲਬ ਜ਼ਿੰਦਗੀ 'ਚ ਮਜ਼ੇਦਾਰ ਗੱਲਾਂ ਚੁਗ ਲਈਆਂ ਅਤੇ ਲੋਕਾਂ ਨਾਲ ਸਾਂਝੀਆਂ ਕਰ ਲਈਆਂ। ਇਹਨਾਂ ਨੂੰ ਸ਼ੁਦਾਈਆ ਚੁਗਲੀਆਂ ਨਹੀਂ, ਸ਼ੁਗਲੀਆਂ ਕਹਿੰਦੇ ਨੇ, ਅਤੇ ਇਹ ਸੀ ਆਪਣੇ ਸਰੋਤਿਆਂ ਲਈ ਘੁੱਗੀ ਵੱਲੋਂ ਸ਼ੁਗਲੀਆਂ ਦੀ ਭਰ ਕੇ ਲਿਆਂਦੀ ਪਿਟਾਰੀ, ਅਤੇ ਹੁਣ ਤਾਂ ਉਹ ਆ ਗਿਆ ਹੋਰ ਸ਼ੁਗਲੀਆਂ ਚੁਗਣ ਲਈ, ਘੁੱਗੀ ਭਰੇ ਉਡਾਰੀ।